ਪੁੱਤਰ ਉਸ ਦੋਏ ਲਾਹੌਰੈ ਔ ਸੁਲਤਾਨ ਕੋ ਸੂਬੇਦਾਰ ਪਏ ਸੋਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਰੋਜ਼ਾਨਾ ਨੇਮ ਦੇ ਨਾਲ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਜਨਮ ਸਫਲਾ ਰਹੇ ਸਤਸੰਗੀ ਜਨੋ ਲੜੀਵਾਰ ਪਾਵਨ ਪਵਿੱਤਰ ਇਤਿਹਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਸੂਰਬੀਰ ਸਿੰਘਾਂ ਦਾ ਰੋਜ਼ਾਨਾ ਨੇਮ ਦੇ ਨਾਲ ਸਰਵਣ ਕਰ ਰਹੇ ਹਾਂ। ਔਰ ਜੋ ਅੱਜ ਦਾ ਮਹਾਨ ਦਿਹਾੜਾ ਹੈ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਦਿਵਸ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਭਾਦੋਂ ਸੁਦੀ ਤੀਜ ਗੋਇੰਦਵਾਲ ਸਾਹਿਬ ਦੇ ਪਾਵਨ ਮੁਬਾਰਕ ਸਥਾਨ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਹਨ। ਸਾਹਿਬ ਜੀ ਕੀ ਪਾਵਨ ਪਵਿੱਤਰ ਬਾਣੀ ਅੰਦਰ ਵੀ ਜ਼ਿਕਰ ਆਇਆ ਭੱਟ ਹਰਬੰਸ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਅੰਦਰ ਉਹਨਾਂ ਨੇ ਵੀ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਿਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਦੇਹੀ ਨੂੰ ਸੰਕੋਚਿਆ ਹੈ। ਅਜੈ ਗੰਗ ਜਲ ਟਲ ਸਿੱਖ ਸੰਗਤ ਸਭਨਾਵੈ ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਵਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰਮੋਇਓ। ਕੌਣ ਕਹਿੰਦਾ ਹੈ ਕਿ ਗੁਰੂ ਜੀ ਸੱਚੇ ਪਾਤਸ਼ਾਹ ਜੀ ਮੋਏ ਹਨ? ਉਹ ਕੀ ਉਹ ਤਾਂ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘ ਆਸਨ ਦਿਓ ਸ਼੍ਰੀ ਗੁਰ ਤਹਿ ਬੈਠਾਇਓ ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰਹੋਂ ਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕਉ ਦੇ ਆਇਓ। ਕਿਉਂਕਿ ਇਹ ਜਿਹੜਾ ਰੌਲਾ ਸੀ ਇਸ ਗੱਲ ਦਾ ਬਾਬੇ ਪ੍ਰਿਥੀਏ ਨੇ ਪਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਿਤਾ ਗੁਰੂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੁਝ ਦੇ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਪਰ ਹਰਬੰਸ ਭੱਟ ਜੀ ਵੀ ਉੱਥੇ ਨੇ, ਉਹਨਾਂ ਨੇ ਇਸ ਗੱਲ ਨੂੰ ਖੋਲ੍ਹਿਆ, ਕਹਿੰਦੇ ਭਾਈ ਲੋਕੋ ਅਜਿਹੀ ਕੋਈ ਗੱਲ ਨਹੀਂ ਸੀ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੋਂ ਗੋਇੰਦਵਾਲ ਸਾਹਿਬ ਆਏ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਮਹਾਂਵਾਕ ਅਨੁਸਾਰ ਪ੍ਰਭਪੁਰ ਪਿਆਨਾ ਕਰ ਗਏ। ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਹਯਾਤੀ ਵਿੱਚ ਆਪਣੇ ਜਿਉਂਦਿਆਂ ਜੀ ਕਿ ਬਾਅਦ ਵਿੱਚ ਕੋਈ ਵੀ ਇਸ ਗੱਲ ਦਾ ਭਾਵ ਬਖੇੜਾ ਇਤਿਆਦਕ ਨਾ ਹੋਵੇ, ਕਿਉਂਕਿ ਬਾਬੇ ਪ੍ਰਿਥੀਏ ਨੇ ਪਹਿਲਾਂ ਵੀ ਕੁਝ ਇੱਕ ਟੇਢ ਕ ਚਾਲ ਚੱਲੀ। ਕਈ ਵਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਅਦੂਲੀ ਕੀਤੀ, ਅੰਮ੍ਰਿਤ ਵੇਲੇ ਵੀ ਕਥਾ ਵਿੱਚ ਬਚਨ ਕੀਤਾ ਸੀ। ਉਹ ਇੱਕ ਬਚਨ ਕਹਿ ਕੇ ਆਪਾਂ ਸ਼ਾਮ ਆਪਣਾ ਇਤਿਹਾਸ ਦੀ ਕਥਾ ਵੱਲ ਆਵਾਂਗੇ ਕਿ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਇੱਕ ਦੋ ਜਿਹੜੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਬਾਬੇ ਪ੍ਰਿਥੀਏ ਦੇ ਪ੍ਰਥਾਏ ਉਚਾਰਨੇ ਪਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਥਾਂ ਇੱਕ ਥਾਂ ਜ਼ਿਕਰ ਕਰਦੇ ਹਨ, ਬੇਟਾ ਕਿਉਂ ਚਾਰ ਪੈਸਿਆਂ ਦੇ ਪਿੱਛੇ ਆਪਣੇ ਪਿਤਾ ਨਾਲ ਲੜਨਾ ਹੈ? ਜਿਨ੍ਹਾਂ ਚਾਰ ਟਕਿਆਂ ਦਾ ਤੂੰ ਅੱਜ ਮਾਣ ਕਰਨਾ ਹੈ, ਇਹਨਾਂ ਬਹੁਤਾ ਸਮਾਂ ਨਾਲ ਨਹੀਂ ਰਹਿਣਾ ਚਾਰ ਛਿੱਲੜਾਂ ਨੇ। ਸਤਿਗੁਰੂ ਜੀ ਦਾ ਬਚਨ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਕੋਈ ਕਹਿੰਦਾ ਫਲਾਣਾ ਪਾਪ ਲੱਗਦਾ ਹੈ, ਕੋਈ ਕਹਿੰਦਾ ਫਲਾਣਾ ਪਾਪ ਲੱਗਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਾਈ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ, ਮਾਪਿਆਂ ਨਾਲ ਉਲਝਣਾ, ਮਾਪਿਆਂ ਨਾਲ ਝਗੜਾ ਕਰਕੇ ਈਰਖਾ ਦੁਵੈਸ਼ ਪਾਲਣੀ, ਮਹਾਰਾਜ ਕਹਿੰਦੇ ਏਦੋਂ ਵੱਡਾ ਪਾਪ ਕੋਈ ਨਹੀਂ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ। ਜਿਹੜੇ ਚਾਰ ਪੈਸਿਆਂ ਦਾ ਤੂੰ ਮਾਣ ਪਿਆ ਕਰਦਾ ਹੈ। ਸੋ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਹਯਾਤੀ ਵਿੱਚ ਵੀ ਕਈ ਵਾਰ ਬਾਬੇ ਪ੍ਰਿਥੀਏ ਨੂੰ ਭਾਵ ਇਹਨਾਂ ਸਭ ਕਾਸੇ ਤੋਂ ਵਰਜਿਆ ਵੀ। ਸੋ ਸਤਿਗੁਰੂ ਜੀ ਨੇ ਆਪਣੀ ਹਯਾਤੀ ਵਿੱਚ ਸੰਨ 1581 ਨੂੰ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਥਾਏ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰੰਜਨੀ ਜੋ ਛਤਰ ਸੀ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਕੀਤਾ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤਾ ਆਥ ਵਣੋ, ਚੌਂ ਚੱਕੀ ਕੀਅਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨਮੁੱਖਾ ਪਇਆ ਮੋਆ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਟੋਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਉਪਰੰਤ ਪ੍ਰਭਪੁਰ ਪਿਆਨਾ ਕਰ ਗਏ। ਸੋ ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਬਾਰੰਬਾਰ ਨਮਸਕਾਰ, ਕੋਟਾਨਕੋਟ ਨਮਸਕਾਰ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰਦੇਵ ਮਹਾਰਾਜ ਜੀਆਂ ਦੇ ਚਰਨ ਕਮਲਾ ਪਾਸ। ਸੋ ਲੜੀਵਾਰ ਚੱਲ ਰਹੀ ਪਾਵਨ ਪਵਿੱਤਰ ਸ਼ਬਦ ਆਪਣਾ ਇਤਿਹਾਸ ਦੀ ਕਥਾ ਵਿਚਾਰ ਪੰਛੀ ਚਾਤ ਲਈਏ। ਮਹਾਨ ਸ਼ਹੀਦ ਜਿਨ੍ਹਾਂ ਦਾ ਜ਼ਿਕਰ ਸਿੱਖ ਅਰਦਾਸ ਵਿੱਚ ਕਰਦਾ ਹੈ, ਜਿਨ੍ਹਾਂ ਨੇ ਖੋਪਰੀਆਂ ਉਤਾ ਲੁਹਾਈਆਂ, ਐਸੇ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ, ਤਿਨ੍ਹਾਂ ਦਾ ਸ਼ਹੀਦੀ ਪ੍ਰਸੰਗ ਸਰਵਣ ਕੀਤਾ ਹੈ। ਕੈਸਾ ਅੰਦਰ ਉਹਨਾਂ ਦੇ ਸਿੱਖੀ ਸਿਦਕ ਸੀ, ਪ੍ਰੇਮ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਬਾਣੀ ਤਥਾ ਬਾਣੇ ਦੇ ਨਾਲ ਆਪਾ ਭਾਵ ਕੁਰਬਾਨ ਕਰ ਦਿੱਤਾ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਤੋਂ ਸਿਧਾਂਤ ਤੋਂ ਬਾਣੀ ਬਾਣੇ ਤੋਂ ਬੇਮੁਖਤਾਈ ਨਾ ਵਿਖਾਈ ਉਹਨਾਂ ਨੇ। ਸੋ ਜੋ ਅੱਜ ਦਾ ਪ੍ਰਸੰਗ ਹੈ, ਇੱਥੋਂ ਤੱਕ ਆਪਾਂ ਪਿੱਛੇ ਸਰਵਣ ਕੀਤਾ ਹੈ। ਸੋ ਆਓ ਲੜੀਵਾਰ ਇਤਿਹਾਸ ਦਾ ਪ੍ਰਸੰਗ ਅੱਗੇ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ। ਦੋਹਰਾਮ ਖਾਨ ਬਹਾਦਰ ਜਬ ਮਰਿਓ, ਰਹੇ ਪੁੱਤਰ ਉਸ ਦੋਏ।
ਖਾਨ ਬਹਾਦਰ ਜ਼ਕਰੀਆ ਖਾਂ, ਜਦੋਂ ਇਹਦੀ ਮੌਤ ਹੋਈ, ਇਹਦੇ ਦੋ ਪੁੱਤਰ ਪਾਵੇ ਦੇ ਦੋ ਪੁੱਤਰ ਸਨ
ਲਾਹੌਰੈ ਆਉ ਮੁਲਤਾਨ ਕੋ ਸੂਬੇਦਾਰ ਪਏ ਸੋਏ
ਇੱਕ ਲਾਹੌਰ ਦਾ ਇੱਕ ਮੁਲਤਾਨ ਦਾ ਸੂਬੇਦਾਰ ਇੱਕ ਦਾ ਨਾਂ ਯਹੀਆ ਖਾਂ ਔਰ ਇੱਕ ਦਾ ਨਾਂ ਸ਼ਾਹ ਨਵਾਜ ਇਹ ਜ਼ਕਰੀਆ ਖਾਨ ਦੇ ਅਗਾ ਦੋ ਬੇਟੇ ਸਨ ਪਰ ਆਪਸ ਦੇ ਅੰਦਰ ਦੋਵਾਂ ਦਾ ਹਮੇਸ਼ਾ ਕਿਉਂਕਿ ਰਾਜਿਆਂ ਦਾ ਤਾਂ ਆਪਸ ਅੰਦਰ ਕੇਵਲ ਧਨ ਸੰਪਦਾ ਨਾਲ ਹੀ ਪਿਆਰ ਹੈ ਵੀ ਆਪਣੇ ਰਾਜ ਭਾਗ ਨਾਲ ਹੀ ਪਿਆਰ ਹੈ ਰਾਜਨੀਤਿਕ ਤੌਰ 'ਤੇ ਇਹ ਉਹ ਸ਼ਾਹ ਨਵਾਜ ਸੀ ਜਿਸ ਨੇ ਅਬਦਾਲੀ ਨੂੰ ਹਮਲਾ ਕਰਨ ਵਾਸਤੇ ਸੱਦਾ ਦਿੱਤਾ ਸੀ ਹਿੰਦੁਸਤਾਨ ਦੇ ਉੱਪਰ ਇਹਨੇ ਆਪ ਚਿੱਠੀ ਲਿਖੀ ਸੀ ਪਰ ਉਸ ਵਕਤ ਇਹ ਆਪ ਸੂਬੇਦਾਰ ਭਾਵ ਇਹ ਆਪ ਮਾਲਕ ਨਹੀਂ ਸੀ ਉਸ ਵਕਤ ਯਹੀਆ ਖਾਂ ਇਹਦਾ ਵੱਡਾ ਭਰਾ ਸੀ ਜਦੋਂ ਯਹੀਆ ਖਾਂ ਨੂੰ ਪਤਾ ਲੱਗਾ ਵੀ ਉੱਧਰੋਂ ਅਬਦਾਲੀ ਚੜ੍ਹ ਕੇ ਆਇਆ ਹੈ ਅਫਗਾਨਿਸਤਾਨ ਵੱਲੋਂ ਇਹ ਸਾਰਾ ਰਾਜ ਭਾਗ ਛੱਡ ਕੇ ਅਤੇ ਆਪ ਯਹੀਆ ਖਾਂ ਫਿਰ ਦਿੱਲੀ ਨੱਠ ਗਿਆ ਜਦੋਂ ਇਹ ਦਿੱਲੀ ਨੱਠ ਗਿਆ ਤਾਂ ਦਿੱਲੀ ਵਾਲਿਆਂ ਨੇ ਫਿਰ ਸ਼ਾਹ ਨਵਾਜ਼ ਨੂੰ ਇਹ ਸੁਨੇਹਾ ਦਿੱਤਾ ਵੀ ਤੂੰ ਹੁਣ ਇੱਕ ਕੰਮ ਕਰ ਆ ਫਲਾਣੇ ਫਲਾਣੇ ਇਲਾਕੇ ਅਸੀਂ ਤੈਨੂੰ ਦੇਵਾਂਗੇ ਸਾਡੇ ਵੱਲੋਂ ਹੁਣ ਜਿਹਨੂੰ ਤੂੰ ਸੱਦਾ ਦਿੱਤਾ ਅਬਦਾਲੀ ਨਾਲ ਹੁਣ ਤੂੰ ਨਿਬੜ ਵੀ ਕਿਵੇਂ ਨਿਬੜਨਾ ਸੱਦਿਆ ਵੀ ਤੂੰ ਨਿਬੜ ਵੀ ਤੂੰ ਭਾਵੇਂ ਜੰਗ ਕਰ ਭਾਵੇਂ ਹੁਣ ਉਹਨੂੰ ਜਿਹੜਾ ਆਏਗਾ ਉਹਨੂੰ ਭਾਵੇਂ ਪੈਸਾ ਟਕਾ ਜੋ ਧਨ ਸੰਪਦਾ ਦੇ ਕੇ ਮੋੜ ਹੁਣ ਤੇਰੀ ਜ਼ਿੰਮੇਵਾਰੀ ਹੈ ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਰਿਹਾ ਖਾਨ ਬਹਾਦਰ ਦੀ ਮੌਤ ਇਹ ਜੋ ਕਥਾ ਵਿਖਿਆਣ ਆਪਾਂ ਸਰਵਣ ਕਰ ਰਹੇ ਹਾਂ ਇਤਿਹਾਸ ਦਾ ਪ੍ਰਸੰਗ ਇਹ ਘਟਨਾਵਾਂ ਹਨ ਸਾਧ ਸੰਗਤ ਜੀ ਉਹ ਸਨ 1746 ਦੀਆਂ ਜਦੋਂ ਜ਼ਕਰੀਆ ਖਾਨ ਦੀ ਮੌਤ ਹੋਈ ਇਹਦੇ ਦੋਵੇਂ ਬੇਟੇ ਇੱਕ ਕੋਲ ਮੁਲਤਾਨ ਅਤੇ ਇੱਕ ਕੋਲ ਲਾਹੌਰ ਦੀ ਸੂਬੇਦਾਰੀ ਸੀ
ਚਾਉ ਪਏ ਯਹੀਆ ਖਾਂ ਔਰ ਸ਼ਾਹ ਨਿਵਾਜ਼
ਯਹੀਆ ਖਾਂ ਤਥਾ ਸ਼ਾਹ ਨਿਵਾਜ਼
ਦੋਨੋਂ ਮਿਲ ਕਰ ਕਿਨੋਂ ਰਾਜ
ਦੋਵਾਂ ਨੇ ਵੱਖ ਵੱਖ ਥਾਵਾਂ ਤੇ ਮਿਲ ਕੇ ਰਾਜ ਕੀਤਾ
ਸ਼ਾਹ ਨਿਵਾਜ਼ ਫੜ ਅਹੀਓ ਲਇਓ
ਸ਼ਾਹ ਨਿਵਾਜ਼ ਨੇ ਯਹੀਆ ਖਾਂ ਇੱਥੇ ਅਹੀਆ ਖਾਂ ਯਹੀਆ ਖਾਂ ਨੂੰ ਪਕੜ ਲਿਆ
ਲੁੱਟ ਕੁੱਟ ਬਾਹਰ ਕਰ ਦਇਓ
ਇਹਨੂੰ ਲੁੱਟ ਕੁੱਟ ਕੇ ਫਿਰ ਇਹ ਆਪਣੇ ਨਾਨਕੇ ਭਾਵ ਦਿੱਲੀ ਉਸ ਥਾਂ ਤੇ ਚਲਾ ਗਿਆ
ਇਸ ਬਿਦਕਾਲ ਕਛੁਕ ਬਿਤਾਇਓ
ਇਸ ਪ੍ਰਕਾਰ ਕੁਛ ਇੱਕ ਜਿਹੜਾ ਇਹ ਸਮਾਂ ਬਤੀਤ ਹੋਇਆ
ਸ਼ਾਹ ਨਿਵਾਜ਼ ਨਵਾਬ ਕਹਾਇਓ
ਸ਼ਾਹ ਨਿਵਾਜ਼ ਇਥੋਂ ਦਾ ਭਾਵ ਨਵਾਬ ਬਣਿਆ ਲਾਹੌਰ ਦਾ
ਸੋ ਪੇ ਲਾਗਿਓ ਸਿੰਘ ਮਾਰਨ
ਪਰ ਜਿਹੜਾ ਫਿਰ ਸਿੰਘਾਂ ਉੱਪਰ ਜਿਹੜਾ ਸਮਾਂ ਸੀ ਕਿਉਂਕਿ ਉੱਥੋਂ ਦੇ ਇਹ ਦੋਵੇਂ ਖੱਤਰੀ ਭਰਾ ਸਨ
ਤੇ ਪੇ ਸਿੰਘਨ ਮਾਰਨ ਡਹੇ
ਉਹ ਕਿਹੜਾ ਵੀ ਨਾਲ ਘੱਟ ਸਨ ਕਿਉਂਕਿ ਜਿਵੇਂ ਦਾ ਭਾਵ ਹੁਣ ਨਸ਼ਕੇ ਦੀਵਾਨ ਸਨ ਦੀਵਾਨ ਕੌੜਾ ਮੱਲ ਤੁਰਕਾਂ ਦੇ ਸਮੇਂ ਦੇ ਅੰਦਰ ਪਰ ਇਹਨਾਂ ਦਾ ਜਿੱਥੇ ਵੀ ਕੋਈ ਵਾਅਦਾ ਲੱਗਣੀ ਜਿੱਥੇ ਵੀ ਇਹਨਾਂ ਨੂੰ ਕੋਈ ਸਮਾਂ ਮਿਲਣਾ ਕੋਈ ਗੱਲਬਾਤ ਹੋਣੀ ਰਾਜ ਭਾਗ ਜਾਂ ਕੋਈ ਵੀ ਇਹਨੇ ਹੁਕਮ ਕਿਸੇ ਨਵਾਬ ਇਤਿਆਦਕ ਨੇ ਹੁਕਮ ਚੜਾਉਣਾ ਅਤੇ ਦੀਵਾਨ ਕੌੜਾ ਮੱਲ ਜੀ ਨੇ ਕਿਸੇ ਨਾ ਕਿਸੇ ਤਰੀਕੇ ਗੁਰੂ ਕੇ ਖਾਲਸੇ ਦਾ ਭਲਾ ਹੀ ਕਰਨਾ ਹੈਨ ਤਾਂ ਉਹ ਵੀ ਖੱਤਰੀ ਸਨ ਹੁਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਜਿਹੜੇ ਸ਼ਾਹ ਨਵਾਜ਼ ਦੇ ਵੇਲੇ ਇਹ ਦੋਵੇਂ ਭਰਾ ਦੀਵਾਨ ਲਖਪਤ ਰਾਏ ਤਥਾ ਜਸਪਤ ਰਾਏ ਭਾਈ ਸਾਹਿਬ ਜੀ ਅੰਕਿਤ ਕਰਦੇ ਹਨ ਕਹਿੰਦੇ ਉਹ ਵੀ ਬਸ ਉਸੇ ਚਾਲ ਦੇ ਨਾਲ ਜਿਹੜੀ ਚਾਲ ਤੁਰਕ ਰਾਜ
ਮਾਰੇ ਤੁਰਕਨ ਕਰਕੇ ਧਾਵਾ
ਤੁਰਕਾਂ ਨੂੰ ਧਾਵਾ ਕਰਕੇ ਮਾਰਦੇ ਹਨ
ਜੈ ਸਿੰਘਨ ਕੋ ਸੁਣੈ ਸੋ ਡੇਰਾ
ਹੁਣ ਆਜੂ ਜਸਪਤ ਰਾਏ ਜਿੱਥੇ ਵੀ ਗੁਰੂ ਕੇ ਖਾਲਸੇ ਦਾ ਕਿਸੇ ਥਾਂ 'ਤੇ ਕੋਈ ਡੇਰਾ ਇਤਿਆਦਿਕ ਪੜਾਅ ਸੁਣਦੇ ਨੇ ਵੀ ਫਲਾਣੀ ਥਾਂ 'ਤੇ ਗੁਰੂ ਕਾ ਖਾਲਸਾ ਲੰਘਦਾ ਕਿਤੇ ਰੁਕਿਆ ਹੈ ਜਿੱਥੇ ਵੀ ਉਹ ਸੁਣਦਾ ਹੈ
ਤੁਰਕ ਫੌਜ ਜਾ ਪਾਵੇ ਘੇਰਾ
ਉਸੇ ਥਾਂ 'ਤੇ ਜਾ ਕੇ ਇਹ ਘੇਰਾ ਪਾ ਲੈਂਦੇ ਹਨ
ਦੋਹਰਾ ਲੜੈ ਮਰੈ ਸਿੰਘ ਨੱਠ ਤੁਰੈ ਤੁਰ ਨੱਠ ਫਿਰ ਮੁੜ ਪਾਹੇ
ਹੁਣ ਕਹਿੰਦੇ ਗੁਰੂ ਕੇ ਖਾਲਸੇ ਦੀ ਹੁਣ ਜਿਹੜੀ ਚਾਲ ਸੀ ਜੰਗੀ ਮੈਦਾਨ ਦੇ ਅੰਦਰ ਕੀ ਕਰਦੇ ਹਨ ਗੁਰੂ ਕਾ ਖਾਲਸਾ ਜਾਨ ਵੀ ਬਚਾਉਂਦਾ ਹੈ, ਲਰੈ ਸਿੰਘ ਮਰੈ ਸਿੰਘ ਨੱਠ ਤੁਰੈ, ਤੁਰਦੇ ਤੁਰਦੇ ਨਾਲ ਲੜਦੇ ਵੀ ਨੇ, ਲੜਦੇ ਲੜਦੇ ਨਾਲ ਤੁਰਦੇ ਵੀ ਹਨ, ਫਿਰ ਇੱਕੋ ਦਮ ਰੁਕ ਕੇ ਇੱਕੋ ਦਮ ਹਮਲਾ ਕਰਕੇ, ਕਿਉਂਕਿ ਨਾਲ ਕਈ ਥਾਵਾਂ 'ਤੇ ਨਾਲ ਬਾਗ ਪਰਿਵਾਰ ਵੀ ਗੁਰੂ ਕੇ ਖਾਲਸੇ ਦਾ ਨਾਲ ਸੀ। ਅਜਿਹੇ ਸਮੇਂ ਦੇ ਅੰਦਰ ਬੱਚਿਆਂ ਨੂੰ ਨਾਲ, ਇਸਤਰੀਆਂ ਨੂੰ, ਬਾਲ ਪਰਿਵਾਰ, ਉਹ ਵੀ ਕਈ ਵਾਰ ਜਦੋਂ ਨਾਲ ਹੁੰਦੇ ਸਨ ਤਾਂ ਇਸ ਤਰ੍ਹਾਂ ਦੇ ਨਾਲ ਗੁਰੂ ਕੇ ਖਾਲਸੇ ਨੂੰ ਰਣਨੀਤੀ ਬਣਾਉਣੀ ਪੈਂਦੀ ਸੀ ਕਿ ਜਿਸ ਪ੍ਰਕਾਰ ਇੱਕ ਕੁੱਕੜੀ ਆਪਣੇ ਭਾਵ ਬੱਚਿਆਂ ਨੂੰ ਬਚਾਉਂਦੀ ਹੋਈ ਇੱਲ ਜਾਂ ਕਿਸੇ ਅਜਿਹੇ ਜਾਨਵਰ ਇਤਿਹਾਦਕ ਪੰਛੀ ਤੋਂ ਜਿਵੇਂ ਖੰਭਾਂ ਦੇ ਹੇਠ ਲੁਕਾਉਂਦੀ ਹੈ, ਗੁਰੂ ਕਾ ਖਾਲਸਾ ਆਪਣੇ ਬਾਗ ਪਰਿਵਾਰ ਨੂੰ ਖੰਭਾਂ ਹੇਠ ਲੁਕੋ ਕੇ ਨਾਲ ਨਾਲ ਚੱਲਦਾ ਸੀ, ਨਾਲ ਨਾਲ ਪਿੱਛੇ ਹਮਲਾ ਵੀ ਕਰਨਾ, ਹਮਲਾਵਰ ਦੇ ਉੱਪਰ ਵੀ ਹਮਲਾ ਕਰਨਾ।
ਮਾਰ ਭੱਜੈ ਸਿੰਘ ਜਹ ਛਿਪੈ ਗੈਲੇ ਤੁਰਕ ਅਕਾਹੇ,
ਮਾਰੈ ਭੱਜੈ ਭਾਵ ਮਾਰ ਕੇ ਨੱਠਦੇ ਵੀ ਨੇ ਤੇ ਜੇ ਫਿਰ ਪਿੱਛੇ ਨਾਲ ਆਉਂਦੇ ਹਨ ਤੇ ਉਹਨਾਂ ਉੱਪਰ ਉਸੇ ਤਰ੍ਹਾਂ ਹਮਲਾ ਕਰਨਾ।
ਚੌਪਏ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੈ,
ਔਖੇ ਸੌਖੇ ਇਸ ਪ੍ਰਕਾਰ ਸੁੱਖ ਦੁੱਖ ਦੇ ਅੰਦਰ ਗੁਰੂ ਕਾ ਖਾਲਸਾ ਇਹੋ ਸੋਚ ਕੇ ਵੀ ਚਲੋ ਹੁਣ ਦੁੱਖ ਹੈ, ਸਮੇਂ ਨਾਲ ਕੋਈ ਗੱਲ ਨਹੀਂ, ਸੁੱਖ ਵੀ ਆਵੇਗਾ, ਇਸ ਪ੍ਰਕਾਰ ਸਿੰਘ ਸਮਾਂ ਪਏ ਗੁਜ਼ਾਰਦੇ ਹਨ।
ਉਹਾ ਤੇ ਫਿਰ ਅੱਗੇ ਸਿਧਾਰੈ,
ਇੱਕ ਥਾਂ ਤੇ ਪੜਾ ਕੀਤਾ ਜੋ ਉੱਥੇ ਹਮਲਾ ਹੋਇਆ ਤੇ ਫਿਰ ਉਸ ਥਾਂ ਤੋਂ ਦੂਸਰੀ ਥਾਂ ਤੇ ਉੱਠ ਕੇ ਚਲੇ ਜਾਣਾ।
ਕਰਨ ਪਾਤਸ਼ਾਹੀ ਆਸਾ ਧਾਰ,
ਸੋਚ ਕੇ ਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੌੜੀ ਕਰਨਗੇ,
ਪਾਵੈ ਦੁੱਖ ਸੋ ਸੁਖ ਵਿਚਾਰੈ।
ਅਜਿਹੇ ਸਮੇਂ ਦੇ ਅੰਦਰ ਜਦੋਂ ਦੁੱਖ ਦਾ ਅਤਿਅੰਤ ਭਿਅੰਕਰ ਸਮਾਂ ਹੈ, ਉਸ ਸਮੇਂ ਨੂੰ ਵੀ ਗੁਰੂ ਕਾ ਖਾਲਸਾ ਸੁਖ ਕਰਕੇ ਜਾਣਦਾ ਹੈ। ਅਜਿਹੇ ਸਮੇਂ ਦੇ ਅੰਦਰ ਹੀ ਸਾਧ ਸੰਗਤ ਜੀਓ ਜਿਹੜੇ ਆ ਖਾਲਸਾ ਹੀ ਬੋਲੇ ਬਣੇ ਖਾਣੇ ਸੁੱਕੇ ਆਪਣਾ ਛੋਲੇ ਤੇ ਦਸਣਾ ਬਦਾਮ ਹੋਣਾ ਅਤਿਅੰਤ ਭਿਅੰਕਰ ਸਮੇਂ ਦੇ ਅੰਦਰ ਜੇ ਕਿਸੇ ਨੇ ਪੁੱਛ ਲੈਣਾ ਕੈਸਾ ਹੈ ਹਾਲ ਤੇ ਅੱਗੋਂ ਇਹੋ ਚੜ੍ਹਦੀ ਕਲਾ ਦੇ ਅੰਦਰ ਬੋਲ ਬੋਲਣੇ ਆਪਣੇ ਅੰਦਰ ਨੂੰ ਭਾਵ ਮਨੋ ਬਿਰਤੀ ਨੂੰ ਉਸ ਚੜ੍ਹਦੀ ਕਲਾ ਦੇ ਵਿੱਚ ਗੁਰੂ ਕੇ ਖਾਲਸੇ ਨੇ ਰੱਖਣਾ।
ਬਚਨ ਗੁਰੂ ਹਮ ਸਾਚ ਪੇ ਹੋ ਹੈ,
ਗੁਰੂ ਕੇ ਬੋਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਹ ਬੋਲ ਸੱਚ ਹੋਵਣਗੇ।
ਹੰਨੇ ਹੰਨੇ ਹਮ ਸ਼ਾਹੀ ਕਰੋ ਹੈ,
ਹੰਨੇ 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 ਤੋਂ ਭਾਵ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਜਿਹੜੇ ਘੋੜ ਸਵਾਰ ਏ ਪਾਤਸ਼ਾਹੀ ਸਾਰੇ ਦਾਵਾ ਰੱਖਦੇ ਹਨ।
ਕੋ ਸਿੰਘ ਕਾਨਨ ਮੈਂ ਬਹਿ,
ਕਈ ਸਿੰਘ ਹੁਣ ਜੰਗਨਾ ਬੇਲਿਆਂ ਦੇ ਅੰਦਰ ਰਹਿੰਦੇ ਹਨ।
ਸ਼ੇਰ ਬਘਿਆੜ ਖੱਡਣ ਮੈਂ ਰਹਿ,
ਜਿੱਥੇ ਸ਼ੇਰ ਬਘਿਆੜ ਜੰਗਲੀ ਜਾਨਵਰ ਦਾ ਵਾਸਾ ਤੇ ਜਾ ਕੇ ਉਹਨਾਂ ਦੀਆਂ ਖੱਡਾਂ ਵਿੱਚ ਜਾ ਕੇ ਇਹਨਾਂ ਆਪਣਾ ਨਿਵਾਸ ਰੱਖਣਾ।
ਕੋ ਦਰਿਆਓ ਬਰੇਤੀ ਰਹਿ,
ਕਈ ਗੁਰੂ ਕੇ ਖਾਲਸੇ ਹੁਣ ਬਰੇਤੀ ਦੇ ਅੰਦਰ ਜਿਨ੍ਹਾਂ ਥਾਵਾਂ ਦੇ ਉੱਪਰ ਵੀ ਸਾਰੇ ਪਾਸੇ ਪਾਣੀ ਹੋਣਾ ਤੇ ਦਰਿਆ ਦੇ ਮੱਧ ਦੇ ਵਿਚਕਾਰ ਜੇ ਕਿਤੇ ਉੱਚੀ ਥੋੜੀ ਜਿਹੀ ਬਰੇਤੀ ਟਿੱਬਾ ਵੇਖਣਾ ਤੇ ਉੱਥੇ ਜਾ ਕੇ ਚਲੋ ਪੜਾ ਕਰ ਲੈਣਾ, ਇਹੋ ਸੋਚ ਕੇ ਵੀ ਇੱਕੋ ਦਮ ਕੋਈ ਹਮਲਾ ਨਾ ਕਰ ਸਕੇ, ਜਿਹੜੀ ਥਾਂ 'ਤੇ ਕੋਈ ਬਰੇਤੀ ਇਤਿਆਦਕ ਵੇਖ ਲੈਣੀ ਦਰਿਆ ਦੇ ਐਨ ਮੱਧ ਵਿਚਕਾਰ ਜਾ ਕੇ ਉੱਥੇ ਜਾ ਕੇ ਇਹਨਾਂ ਆਪਣਾ ਥੋੜ੍ਹੇ ਸਮੇਂ ਲਈ ਨਿਵਾਸ ਰੱਖਣਾ।
ਤੁਰਕ ਜਾਹੇ ਤਾਂ ਹੀ ਥਾਂ ਲਹਿ,
ਤੁਰਕ ਜਾ ਕੇ ਭਾਈ ਸਾਹਿਬ ਜੀ ਲਿਖਦੇ ਕਹਿੰਦੇ ਤੁਰਕ ਉਸ ਥਾਂ ਵੀ ਜਾ ਕੇ ਹਮਲਾ ਕਰਦੇ ਹਨ।
ਦੋਹੋਂ ਓਰ ਜਹਿ ਹੋਵੇ ਨੀਰ,
ਦੋਹਾਂ ਥਾਵਾਂ ਤੇ ਸਾਰੇ ਪਾਸੇ ਜਿੱਥੇ ਨੀਰ ਭਾਵ ਪਾਣੀ ਹੋਵੇ,
ਲੁਕੇ ਬਚਾਵੇ ਆਪਣ ਸਰੀਰ,
ਹਮਲੇ ਤੋਂ ਭਾਵ ਆਪਣੇ ਆਪ ਤਨ ਨੂੰ ਸਰੀਰ ਨੂੰ ਬਚਾਉਣਾ।
ਤੁਰਕ ਫੌਜ ਸੋ ਚਹੁ ਵੱਲ ਰੁਕੈ,
ਤੁਰਕ ਫੌਜ ਭਾਵ ਸਾਰੇ ਪਾਸਿਆਂ ਤੋਂ ਸਮੁੰਦਰ ਦੇ ਦਰਿਆ ਦੇ ਉਰਲੇ ਪਾਸੇ ਤਥਾ ਪਰਲੇ ਪਾਸੇ ਰੋਕ ਕਰਕੇ ਹਮਲਾਵਰ ਹੋਣਾ।
ਮਾਰ ਬਦੋਕਨ ਤਬ ਤਿਨ ਫੂਕੈ,
ਦੂਰੋਂ ਉਹਨਾਂ ਨੇ ਤੁਰਕਾਂ ਨੇ ਸਿੰਘਾਂ ਉੱਪਰ ਸ਼ਿਸ਼ਤਾਂ ਬੰਨ ਕੇ ਨਿਸ਼ਾਨੇ ਬੰਨ ਬੰਨ ਕੇ ਭਾਵ ਬੰਦੂਕਾਂ ਨਾਲ ਵਾਰ ਕਰਨੇ।
ਸਿੰਘ ਨੀਰ ਮੈਂ ਡੁੱਬ ਡੁੱਬ ਤਰੈ,
ਖਾਲਸੇ ਨੇ ਫਿਰ ਹੁਣ ਪਾਣੀ ਅੰਦਰ ਭਾਵ ਚੁੱਭੀ ਮਾਰ ਲੈਣੀ, ਡੂੰਘੇ ਭਾਵ ਜਲ ਦੇ ਅੰਦਰ ਪਾਣੀ ਅੰਦਰ ਚੁੱਭੀ ਮਾਰ ਕੇ ਆਪਣੇ ਆਪ ਨੂੰ ਬਚਾਉਣਾ।
ਤੁਰਕ ਮਦੂਕਨ ਫੁੰਡਨ ਕਰੈ,
ਜਿੱਥੋਂ ਵੀ ਭਾਵ ਫਿਰ ਇਹਨਾਂ ਨੇ ਸਾਹ ਲੈਣ ਵਾਸਤੇ ਜਦੋਂ ਥੋੜਾ ਜਿਹਾ ਬਾਹਰ ਸਾਹ ਕੱਢਣਾ, ਧੌਣ ਬਾਰ ਕੱਢਣੀ ਤੇ ਤੁਰਕਾਂ ਨੇ ਫਿਰ ਉੱਥੇ ਹੀ ਨਿਸ਼ਾਨੇ ਲਾ ਲਾ ਕੇ ਵਿੰਨ ਦੇਣਾ।
ਦੋਹਰਾ ਘਰ ਤੇ ਕੱਢੇ ਸੋ ਬਣ ਲੁਕੈ, ਬਣ ਤਾਂ ਜਨੀਰ ਲੁਕਾਏ।
ਭਾਈ ਰਤਨ ਸਿੰਘ ਭੰਗੂ ਜੀਆਂ ਨੇ ਹੁਣ ਜਿਹੜਾ ਸਾਰਾ ਇਹਦਾ ਸੀ ਨਾ ਨਿਚੋੜ ਇਸ ਦੋਹਰੇ ਅੰਦਰ ਅੰਕਿਤ ਕੀਤਾ, ਕਹਿੰਦੇ ਘਰੋਂ ਤੁਰਕਾਂ ਨੇ ਕੱਢ ਦਿੱਤਾ ਜਾਂ ਘਰ ਵੇਲੇ ਆਪਣੇ ਛੱਡ ਕੇ ਆਪਣੀ ਮਾਲ ਪਸ਼ੂ ਜੀਆਂ ਨੂੰ ਛੱਡ ਕਰਕੇ ਗੁਰੂ ਕਾ ਖਾਲਸਾ ਜੰਗਲ ਵਿੱਚ ਗਿਆ ਆਪਣੇ ਆਪ ਤਨ ਨੂੰ ਸਰੀਰ ਨੂੰ ਬਚਾਉਣ ਵਾਸਤੇ। ਜੰਗਲਾਂ ਵਿੱਚ ਗਏ ਤੇ ਜੰਗਲਾਂ ਵਿੱਚ ਝਾੜੀਆਂ ਨੂੰ ਇਹਨਾਂ ਨੇ ਅੱਗਾਂ ਲਾ ਦਿੱਤੀਆਂ। ਗਾਂ ਸਰਵਣ ਆਪਾਂ ਕਰਾਂਗੇ ਜਦੋਂ ਕੱਲ ਨੂੰ ਆਉਣ ਦੀ ਛੰਭ ਦੇ ਅੰਦਰ ਇੱਕ ਪਾਸੇ ਤੋਂ ਫੌਜ ਖਿਲਾਰ ਦਿੱਤੀ, ਦੂਜੇ ਪਾਸੇ ਤੋਂ ਅੱਗ ਲਾ ਦਿੱਤੀ। ਘਰੋਂ ਕੱਢੇ ਜੰਗਲਾਂ ਵਿੱਚ ਗਏ, ਜੰਗਲਾਂ ਨੂੰ ਅੱਗ ਲਾਈ, ਕਹਿੰਦੇ ਜੰਗਲਾਂ ਤੋਂ ਬਚਦੇ ਦਰਿਆ ਵਿੱਚ ਗਏ, ਪਾਣੀ ਵਿੱਚ ਜਾ ਕੇ ਭਾਵ ਛਾਲ ਮਾਰ ਕੇ ਬਚਣ ਦਾ ਯਤਨ ਕੀਤਾ, ਪਰ ਕਹਿੰਦੇ ਹੁਣ ਪਾਣੀ ਕਿੱਥੇ, ਹੁਣ ਜੇ ਛਾਲ ਮਾਰੀ ਹੁਣ ਸਿੰਘ ਉਸ ਜਲ ਦੇ ਅੰਦਰ ਭਾਵ ਡੁੱਬ ਡੁੱਬ ਕੇ ਭਾਵ ਖਤਮ ਹੁੰਦੇ ਹਨ।
ਜਲ ਮਹਿ ਲੁਕੈ ਤੋ ਨਹਿ ਬਚੈ,
ਜਲ ਦੇ ਅੰਦਰ ਲੁਕ ਕਰਕੇ ਨਹੀਂ ਬਚਿਆ ਜਾਂਦਾ।
ਕਹੋ ਸਿੰਘ ਕਤ ਜਾਹੇ,
ਹੁਣ ਦੱਸੋ ਵੀ ਗੁਰੂ ਕਾ ਖਾਲਸਾ ਹੁਣ ਕਿਹੜੀ ਥਾਂ ਤੇ ਐਸੀ ਥਾਂ ਤੇ ਜਾਏ ਵੀ ਜਿੱਥੇ ਜਾ ਕੇ ਹੁਣ ਉਹ ਬਚ ਸਕੇ, ਕਿਹੜੀ ਐਸੀ ਥਾਂ ਹੋਵੇ ਜਿੱਥੇ ਉਹ ਆਪਣਾ ਆਪ ਅਜਿਹਾ ਭਿਅੰਕਰ ਸਮਾਂ। ਸਾਧ ਸੰਗਤ ਜੀਓ, ਕਈ ਵਾਰ ਗਿਆਨੀ ਜੀਆਂ ਨੇ ਜਾਂ ਜਦੋਂ ਸਮਾਂ ਮਿਲਦਾ ਆਪਾਂ ਜ਼ਿਕਰ ਕਰਦੇ ਹਾਂ, ਅਰਦਾਸ ਦਾ ਤੀਸਰਾ ਪਹਿਰਾ ਹੈ ਜਿਹੜਾ ਸਰਵਣ ਆਪਾਂ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਇਹੋ ਸਰਵਣ ਆਪਾਂ ਕਰਦੇ ਸਾਂ ਜਿਨ੍ਹਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਮੂੰਹੋਂ ਸੀ ਤੱਕ ਨਾ ਕੀਤੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
ਵਾਹਿਗੁਰੂ।
ਐਸਾ ਕੁਰਬਾਨੀ ਭਰਿਆ ਜਿਹੜਾ ਉਹਨਾਂ ਦਾ ਇਤਿਹਾਸ, ਕਹਿੰਦੇ ਘਰੋਂ ਕੱਢੇ ਜੰਗਲਾਂ ਵਿੱਚ ਗਏ, ਜੰਗਲਾਂ ਨੂੰ ਅੱਗਾਂ ਲਾਈਆਂ, ਪਾਣੀ ਤੱਕ ਗਏ, ਹੁਣ ਪਾਣੀ ਵਿੱਚ ਕਹਿੰਦੇ ਛਾਲਾਂ ਮਾਰ ਕੇ ਕਿੱਥੋਂ ਤੱਕ ਬਚਣ। ਦੱਸੋ ਖਾਂ ਕਿਹੜੀ ਐਸੀ ਥਾਂ ਹੋਵੇ ਜਿੱਥੇ ਜਾ ਕੇ ਗੁਰੂ ਕਾ ਖਾਲਸਾ ਆਪਣਾ ਟਿਕਾਣਾ ਠਾਰ ਪਾ ਲਵੇ। ਕਿਉਂ ਜਦੋਂ ਜਾਂਦੇ ਸਨ ਉਹਨਾਂ ਕਹਿਣਾ ਤੁਸੀਂ ਆਪਣਾ ਧਰਮ ਇਮਾਨ ਤਬਦੀਲ ਕਰੋ ਜੇ ਤੁਸੀਂ ਵਸਣਾ ਚਾਹੁੰਦੇ ਹੋ। ਗੁਰੂ ਕੇ ਖਾਲਸੇ ਨੇ ਕਹਿਣਾ ਨਹੀਂ, ਅਜਿਹੇ ਸਮੇਂ ਨਾਲੋਂ ਤਾਂ ਸਾਨੂੰ ਮੌਤ ਕਈ ਦਰਜੇ ਚੰਗੀ ਹੈ, ਅਜਿਹਾ ਭਿਅੰਕਰ ਭਾਵ ਜਿਹੜਾ ਦੁੱਖਾਂ ਵਾਲਾ ਸਮਾਂ ਉਹਨਾਂ ਉੱਪਰ ਆਇਆ।
ਚੌਪਾਈ ਪਰੇ ਨਿਸਾ ਛੋਟੇ ਸਿੰਘ ਨ ਖਿਆਲ,
ਕਹਿੰਦੇ ਜਦੋਂ ਰਾਤ ਪੈ ਜਾਂਦੀ ਹੈ, ਜਦੋਂ ਰਾਤ ਪਈ ਜਿਹੜੇ ਤੁਰਕ ਆਪਣੀ ਫੌਜ ਨਾਲੋਂ ਜਿਹੜੇ ਭਾਵ ਗੁਰੂ ਕੇ ਖਾਲਸੇ ਨੂੰ ਮਾਰਦੇ ਹੋਏ ਭਾਵ ਜਿਹੜੇ ਫੌਜ ਤੋਂ ਵੱਖਰੇ ਹੋ ਜਾਂਦੇ ਸਨ,
ਤੁਰਕ ਲੜੈ ਮੁੜ ਡੇਰਨ ਨਾਲ,
ਉਹ ਜਾ ਕੇ ਫਿਰ ਆਪਣੀ ਫੌਜ ਵਿੱਚ ਜਾ ਕੇ ਮਿਲ ਜਾਂਦੇ ਸਨ।
ਮੋਏ ਸਿੰਘ ਜੋ ਦੇਹ ਬਹਾਏ,
ਖਾਲਸੇ ਹੁਣ ਜਿਹੜੇ ਰਣ ਤੱਤੇ ਦੇ ਅੰਦਰ ਜਾਂ ਉਹਨਾਂ ਥਾਵਾਂ ਦੇ ਉੱਪਰ ਜਿਹੜੇ ਸ਼ਹਾਦਤ ਦਾ ਜਾਮ ਪੀ ਜਾਂਦੇ ਸਨ, ਉਹਨਾਂ ਨੂੰ ਫਿਰ ਵਗਦੇ ਦਰਿਆ ਦੀ ਭੇਂਟ ਕਰ ਦੇਣਾ। ਹੁਣ ਸਰੀਰ ਵੀ ਤਾਂ ਸਾਂਭਣਾ, ਇੰਨਾ ਸਮਾਂ ਕਿੱਥੇ ਸੀ ਵੀ ਸੰਸਕਾਰ ਇਤਿਆਦਿ ਕਰਨਾ, ਕਿੱਥੋਂ ਉਹਨਾਂ ਨੇ ਜੰਗਲਾਂ ਵੇਲਿਆਂ ਦੇ ਅੰਦਰ ਇਤਨਾ ਸਮਾਂ ਵੀ ਭਾਵ ਨਹੀਂ ਸੀ ਵੀ ਜਿਹੜੇ ਸ਼ਹਾਦਤ ਦਾ ਜਾਮ ਪੀ ਜਾਣ, ਵੀ ਉਹਨਾਂ ਦੇ ਸਰੀਰ ਇਤਿਆਦਿਕ ਵੀ ਭਾਵ ਸੰਸਕਾਰ ਤੱਕ ਵੀ ਕੀਤੇ ਜਾਣ। ਵੇਖਣਾ ਤੱਕਣਾ ਤੇ ਵਗਦੇ ਦਰਿਆ ਦੀ ਭੇਂਟ ਕਰ ਦੇਣੇ।
ਜੋ ਜ਼ਖਮੀ ਤੇ ਲਏ ਉਠਾਏ,
ਜ਼ਖਮੀ ਹੋ ਜਾਣੇ ਉਹਨਾਂ ਨੂੰ ਨਾਲ ਆਸਰਾ ਦੇ ਕੇ ਕੁਲੋਂ ਉਠਾ ਲੈਣਾ
ਦਿਸੇ ਨਾ ਜਗਾ ਜਾਵੇ ਜਾਹੇ
ਸੋਚਦੇ ਨੇ ਵੀ ਕਿਹੜੀ ਐਸੀ ਥਾਂ ਹੋਵੇ ਵੀ ਜਿਹੜੀ ਥਾਂ ਤੇ ਅਸੀਂ ਹੁਣ ਜਾਈਏ
ਐਸੇ ਠੌਰ ਨਾ ਜਹਾਂ ਬਚਾਹੇ
ਐਸੀ ਕੋਈ ਥਾਂ ਨਹੀਂ ਵੀ ਕਿਉਂਕਿ ਸਾਰੇ ਪਾਸੇ ਹੁਣ ਹੁਕਮ ਜਿਹੜੇ ਸਖਤੀ ਨਾਲ ਚੜਾ ਦਿੱਤੇ ਗਏ ਸਨ
ਕੋਈ ਕਹੇ ਖਿੰਡ ਇੱਕ ਇੱਕ ਹੋਵੋ
ਹੁਣ ਵਿੱਚੋਂ ਮਤਾ ਕਿਸੇ ਨੇ ਪਕਾਇਆ ਵੀ ਇਕੱਠਿਆਂ ਨਾਲੋਂ ਇੱਕ ਕੰਮ ਕਰੀਏ ਵੀ ਇਕੱਲੇ ਇਕੱਲੇ ਹੋ ਜਾਈਏ ਵੀ ਇਕੱਲੇ ਇਕੱਲੇ ਹੋ ਕੇ ਹੁਣ ਕਿਹਦੇ ਕਿਹਦੇ ਮਗਰ ਜਾਣਗੇ ਵੀ ਆਪਣਾ ਆਪ ਆਪਾਂ ਨਿਸ਼ਾਨ ਆਪਣਾ ਬਚਾਉਣਾ ਕਰੀਏ
ਉਹ ਕਹੇ ਖਿੰਡ ਮਤ ਪਤ ਖੋਵੋ
ਕੋਈ ਵਿੱਚੋਂ ਕਹਿ ਰਹੇ ਨੇ ਵੀ ਨਹੀਂ ਇਕੱਲੇ ਇਕੱਲੇ ਹੋਣ ਨਾਲ ਆਪਣਾ ਜ਼ਿਆਦਾ ਨੁਕਸਾਨ ਹੋਵੇਗਾ ਇਕੱਠੇ ਹੋ ਕੇ ਆਪਾਂ ਜਿਹੜੇ ਪਾਸੇ ਜਾਣਾ ਇਕੱਠੇ ਹੋ ਕੇ ਚੱਲੀਏ ਵੀ ਜਿਹਦੇ ਨਾਲ ਆਪਣਾ ਨੁਕਸਾਨ ਘੱਟ ਹੋਵੇ
ਲਰੋ ਮਰੋ ਇਨ ਤੁਰ ਕਨ ਨਾਲ
ਕੋਈ ਵਿੱਚੋਂ ਫਿਰ ਚੜ੍ਹਦੀ ਕਲਾ ਨਾਲ ਪਿੱਛੋਂ ਆਵਾਜ਼ ਦਿੰਦਾ ਕੋਈ ਗੱਲ ਨਹੀਂ ਜਿਵੇਂ ਸਾਹਮਣੇ ਆਉਣਗੇ ਆਪਾਂ ਇਹਨਾਂ ਨਾਲ ਲੜਾਂਗੇ
ਔਰ ਬਾਤ ਕੋ ਬਣੇ ਨਹਾਲ
ਫਿਰ ਸਾਰੀ ਸਲਾਹ ਕਰਕੇ ਸਾਰੇ ਮਸ਼ਵਰੇ ਕਰਕੇ ਫਿਰ ਇੱਕਦਮ ਚੁੱਪ ਛਾ ਜਾਣੀ ਵੀ ਹੋਰ ਤਾਂ ਕੋਈ ਹੁਣ ਹੱਲ ਇਸ ਗੱਲ ਦਾ ਹੈ ਹੀ ਨਹੀਂ
ਇੱਕ ਕਹੇ ਹਮ ਜਾਵੇਂ ਤਹੀ
ਕੋਈ ਇੱਕ ਵਿੱਚੋਂ ਕਹਿੰਦੇ ਅਸੀਂ ਸਿੱਧੇ ਹੀ ਭਾਵ ਜਿਹੜੇ ਪਾਸੇ ਤੁਰ ਕਹਾਂਗੇ ਆਪਾਂ ਸਿੱਧੇ ਉਸੇ ਪਾਸੇ ਜਾਵਾਂਗੇ
ਲਰਨੋ ਮਰਨੋ ਹੋਵੇ ਸਹੀ
ਪਾਸੇ ਦੇ ਨਾਲੋਂ ਭਾਵ ਜਿਹੜੇ ਦਿਨ ਆਪਾਂ ਪਏ ਕੱਟ ਰਹੇ ਹਾਂ ਦੇ ਨਾਲੋਂ ਤਾਂ ਆਪਾਂ ਸਿੱਧਾ ਜਾ ਕੇ ਉਹਨਾਂ ਦੇ ਨਾਲ ਦੋ ਹੱਥ ਕਰਕੇ ਸ਼ਹਾਦਤ ਦਾ ਜਾਮ ਪੀਵਾਂਗੇ
ਲੜਨ ਮਰਨ ਤੇ ਜੇ ਨੱਠ ਜਾਹੀ
ਕਹਿੰਦੇ ਜੇ ਹੁਣ ਆਪਾਂ ਲੜਨ ਮਰਨ ਤੋਂ ਭਾਵ ਜੇ ਆਪਾਂ ਇੱਥੇ ਨੱਠ ਗਏ
ਉਹ ਹਮ ਕਿਵੇਂ ਪਾਵੇਂ ਪਾਤਸ਼ਾਹੀ
ਫਿਰ ਆਪਾਂ ਪਾਤਸ਼ਾਹੀ ਕਦੋਂ ਪਾਵਾਂਗੇ ਇੱਕ ਪਾਸੇ ਆਪਾਂ ਕਹਿੰਦੇ ਆਪਾਂ ਦਾਵਾ ਕਰਨੇ ਹਾਂ ਫਿਰ ਆਪਾਂ ਕਦੋਂ ਫਿਰ ਪਾਤਸ਼ਾਹੀ ਦਾਵੇ ਉੱਪਰ ਭਾਵ ਆਪਾਂ ਫੁੱਲ ਚੜਾਵਾਂਗੇ
ਤਬ ਹੀ ਖਾਲਸੇ ਇਮ ਠਹਿਰਾਏ
ਹੁਣ ਫਿਰ ਗੁਰੂ ਕੇ ਖਾਲਸੇ ਨੇ ਭਾਵ ਬੈਠਿਆਂ ਹੋਇਆਂ ਰਾਤ ਦਾ ਸਮਾਂ ਸੀ ਜਦੋਂ ਨਾਲਦਿਆਂ ਨੇ ਤੱਕਣਾ ਵੀ ਵਿੱਚੋਂ ਕਈਆਂ ਸ਼ਹਾਦਤ ਦਾ ਜਾਮ ਪੀ ਜਾਣਾ ਜਿਹੜੇ ਕੋਈ ਨਾਲ ਹੋਣੇ ਡੂੰਘੇ ਅੱਲੇ ਜ਼ਖਮ ਇਤਿਆਦਕ ਹੋਣੇ ਕੋਈ ਛਕਣ ਵਾਸਤੇ ਖਾਣ ਵਾਸਤੇ ਕੋਈ ਨਾਲ ਪਦਾਰਥ ਵੀ ਨਾ ਹੋਣਾ ਕਈ ਕਈ ਦਿਨ ਦੇ ਫਾਕੇ ਕੱਟਣੇ ਫਿਰ ਵੀ ਗੁਰੂ ਕੇ ਖਾਲਸੇ ਨੇ ਇਹੋ ਅਰਦਾਸ ਕਰਨੀ ਸਤਿਗੁਰੂ ਜੀ ਚਾਰ ਪੈਰ ਦਿਵਸ ਤੇਰੇ ਭਾਣੇ ਅੰਦਰ ਬਤੀਤ ਹੋਇਆ ਹੈ ਰਾਤ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ ਜਿਵੇਂ ਪਾਵਨ ਬਾਣੀ ਦਾ ਬਚਨ ਹੈ ਉਲਾਣੋ ਮੈਂ ਕਾਹੂ ਕਹਿੰਦੇ ਹੁਣ ਕੀ ਕਰਾਂਗੇ ਕਹਿੰਦੇ ਹੁਣ ਜੋ ਸਮਾਂ ਹੈ ਉਹ ਆਪਾਂ ਇਸ ਪ੍ਰਕਾਰ ਚੱਲਾਂਗੇ
ਹੋਏ ਫੌਜ ਕੋ ਗੈਲੋ ਜਪਾਏ
ਗੈਲੋ ਕਹਿੰਦੇ ਨੇ ਕਹਿੰਦੇ ਹੁਣ ਜਿੱਧਰ ਫੌਜ ਹੋਵੇ ਭਾਵ ਆਵੇ ਹਮਲਾਵਰ ਹੋ ਕੇ ਜਦੋਂ ਪਿਛਾ ਨੂੰ ਮੁੜਨ ਉਹਨਾਂ ਦੇ ਪਿੱਛੇ ਹਮਲਾ ਕਰੋ
ਲਈਏ ਘੋੜੇ ਰਾਤ ਜਹ ਸੋਵੇ
ਜਿੱਥੇ ਉਹ ਰਾਤ ਨੂੰ ਆਰਾਮ ਪਏ ਕਰਦੇ ਨੇ ਉਸ ਥਾਂ ਤੇ ਜਾ ਕੇ ਆਪਾਂ ਹਮਲਾ ਕਰਕੇ ਉਹਨਾਂ ਕੋਲੋਂ ਉਹਨਾਂ ਦੇ ਸਭ ਤੋਂ ਪਹਿਲਾਂ ਘੋੜੇ ਖੋਈਏ
ਜੋ ਪਿਆਂਦੇ ਸਵਾਰ ਸੋ ਹੋਵੇ
ਜਿਹੜੇ ਜਿਹੜੇ ਭਾਵ ਉਹਨਾਂ ਉੱਪਰ ਸਵਾਰ ਤਿਆਦਕ ਹੋਣ
ਯਹ ਸੁਨ ਸਿੰਘ ਕਈ ਭਏ ਤਿਆਰ
ਇਹੋ ਮਤੇ ਦੇ ਉੱਪਰ ਉਸੇ ਵਕਤ ਗੁਰੂ ਕਾ ਖਾਲਸਾ ਤਿਆਰ ਹੋਇਆ
ਸੁਤੇ ਤੁਰਕਨ ਲੇਵੋ ਮਾਰ
ਕਹਿੰਦੇ ਸੁੱਤਿਆਂ ਉੱਪਰ ਭਾਵ ਉਸ ਥਾਂ ਤੇ ਜਦੋਂ ਉਹ ਭਾਵ ਢਿੱਲੇ ਹੋਣਗੇ ਆਰਾਮ ਦੀ ਮੁਦਰਾ ਵਿੱਚ ਹੋਣਗੇ ਜਾ ਕੇ ਉਹਨਾਂ ਉੱਪਰ ਆਪਾਂ ਹਮਲਾ ਕਰਾਂਗੇ
ਸੂਰੇ ਸਿੰਘਨ ਯਹ ਠਹਿਰਾਏ
ਇਹੋ ਮਤੇ ਦੇ ਉੱਪਰ ਸਾਰਿਆਂ ਨੇ ਫੁੱਲ ਚੜਾਏ
ਸਿੰਘ ਤੁਰੇ ਉਨ ਗੈਲੇ ਧਾਏ
ਉਹਨਾਂ ਦੇ ਪਿੱਛੇ ਹਮਲਾਵਰ ਹੋ ਤੁਰੇ
ਐਸੇ ਤੋਰ ਸਿੰਘ ਉੱਠ ਚੱਲੇ
ਐਸੀ ਚਾਲ ਦੇ ਨਾਲ ਭਾਵ ਜਿਹੀ ਫੁਰਤੀ ਨਾਲ ਤੁਰੇ
ਤੁਰਕਨ ਫੌਜ ਕੇ ਸੰਗ ਰਲੇ
ਕਈਆਂ ਨੇ ਵਿੱਚੋਂ ਆਪਣਾ ਲਿਬਾਸ ਵੀ ਉਦਾਂ ਦਾ ਬਣਾ ਲਿਆ ਜਾ ਕੇ ਸ਼ਾਮ ਦਾ ਵੇਲਾ ਹੁਣ ਕੋਈ ਉਸ ਥਾਂ ਤੇ ਕੋਈ ਚਾਨਣ ਇਤਿਆਦਕ ਦਾ ਪ੍ਰਬੰਧ ਤਾਂ ਹੈ ਨਹੀਂ ਸੀ ਵੱਡੀ ਫੌਜ ਦੇ ਅੰਦਰ ਤੁਰਕਾਂ ਦੀ ਫੌਜ ਦੇ ਅੰਦਰ ਜਾ ਕੇ ਵਿੱਚ ਕਈ ਮਿਲ ਗਏ
ਦੋਹਰਾ ਸਿੰਘ ਸੋ ਡੇਰਾ ਵੇਖ ਕੇ ਬੜੇ ਫੌਜ ਮੈਂ ਜਾਏ
ਖਾਲਸੇ ਨੇ ਵਿੱਚੋਂ ਵੇਖ ਕੇ ਡੇਰਾ ਜਿੱਥੇ ਸਮਾਂ ਭਾਵ ਤੁਰਕਾਂ ਦਾ ਤੇ ਜਾ ਉਹਨਾਂ ਦੀ ਫੌਜ ਦੇ ਵਿੱਚ ਜਾ ਕੇ ਰਲ ਗਏ
ਤੁਰਕ ਸੋ ਥੱਕੇ ਸੋਏ ਗਏ लगयो खालसे दाए।
हुण जदो ओ आराम विच सन ओ सारे हुण कूक कोई अपना शराब दे नशे विच इस प्रकार तुरक जड़े सन कोई थकावट विच इस प्रकार सौ गए। भाई साहब लिखते हैं कहिंदे हुण उन्हां नूं दाओ लग गया गुरु के सिखा नूं भाव जिहड़े कम वास्ते उस थाए गए हन।
चौपाए तव सिंगन कोड़े लए खोल।
उन्हां ने उस थां तों जिन्हें उन्हां दे घोड़े ते आदक सन ओह खोल लए।
उपर चढ़े सो सतगुर बोल।
बोल के त्या के धन गुरु गोबिंद सिंह महाराज सच्चे पातशाह जिया नूं घोड़े उपर छाल मार के भाव चढ़ के वाहेगुरु का उच्ची सारी लैके नाम दूसरे नू कोलो आवाज मार के भाव छेती घोड़े उपर सवार होए।
दूजे गले ले लगाए।
कले एक एक की नहीं भाई साहब लिखते ने कहते दूसरे घोड़े नी भाव वाक पकड़ के नाल दूसरे घोड़े नू भी नाल तोर लिया। एक दे उपर ता सवारी की दूसरे नू भी नाल खोल लिया।
गैल पड़े जेड़ा
कोई पिछे तुरक आया उन्हूं भाव उथे खत्म कर दिता।
दोहरा जितने कोड़े थे मरे उतने सिंगन लीना।
कहिंदे पिछले समय दे दौरान जिन्ने इन्हां दा नुकसान घोड़ियां दा नुकसान होया पहला तां इन्हां ने उहदी पूर्ति कीती क्योंकि आउन जान वास्ते जान बचाउन वास्ते तुरन फिरन वास्ते वड्डी जिहड़ी लोड़ सी उह घोड़ियां दी लोड़ सी। जिन्ना पिछे नुकसान कई दिनां दा होया अज इन्हां ने पहलां तां उहदी पूर्ति कीती।
नित प्रत ऐसे बिद करै फौज तुरक पई खीना।
हुण इन्हां दा जिहड़ा सारा ध्यान सी समय दे नाल भाव उन्हां दा हथियार उन्हां दे घोड़े त्याद खोड़े उन्हां नूं तुरकां दी फौज नूं कमजोर करना।
देखो पाए गुर कला आए मारन ओए।
सतगुरु जी दी कला वेखो तुरक गुरु के खालसे नूं मारन आए सन।
ते ओ मारे खालसे तुरक कने थे सोए।
गुरु के खालसे ने उन्हां नूं ही उथे रख लिया भाव उन्हां नूं ही उथे मार लिया।
चौपाए तुरक फौज फिर बहुती आवे।
फिर कहिंदे हौली हौली तुरकां दी बहुत फौज आउन लगी।
थोड़े सिंह सुतह लुक जावे।
जदों समां पता लगना पई हुण सामने ए बहुतात दी गिनती विच हन इन्हां फिर इक पासे हो जाणा।
तहां लुकै जै होए बड़ झल।
जिहड़ी थां ते वड्डी कोई झल इत्यादिक आउणी उस थां ते हो जाणा।
लेवै गढ़ कानन को मल।
जाके जंगलां बेलियां विच छुप जाना।
रात सिंह होए बहु होशियार।
जिहड़ा समां सी इन्हां दा इन्हां ने रात दे समय भाव जंगलां बेलियां विचों बाहर निकलना।
लेवै तुरकन के फिर मार।
तुरकां नूं फिर रात दे वेले जदों उन्हां ने आराम विच होणा इन्हां हमला करके उस वक्त मारना।
दिन मैं तुरक बहुत मिल तावै।
दिन दे समय तुरकां दी बहुतात विच गिणती होनी।
लुके सिंह तिन हाथ न आवे।
गुरु के खालसे भाव जंगल बेलियां दे अंदर उधर ए मूह नहीं सन करदे तुरक ते रात दे समय जदो इन्हां आराम विच होना ते उस वक्त हमलावर होके गुरु के खालसे ने इन्हां नूं रख लैणा।
तुरक सो डरते बड़े ना चल।
डरदे होए उन्हां झल्लां विच ए तुरक नहीं सन जांदे।
चल बड़े सिंह मारन रल।
कहिंदे रल के गुरु का खालसा इन्हां तुरकां दी फौज नूं उत्थे मार लैंदा सी।
चलो सिंह तो बाहर जावै।
जदों गुरु का खालसा झल तो बाहर निकलना
तुरकन फौज दूर सुन पावै।
जदों तुरकां दी फौज सुन लैणा भी तुरकां दी फौज दूर है।
मारन रस्ते दिल्ली लाहौर।
कहिंदे फिर इन्हां ने हुण जिहड़ा कोई भाव वड्डा कोई व्यापारी धनाड़ इत्यादि कौणा फिर इन्हां ने हुण गुरु के खालसे ने वड्डे जिहड़े शाही रस्ते सन उन्हां उपर आ जाणा।
कोई मारै रहा पिछौर।
कोई ने दिल्ली जां लाहौर वाला राह मान लैणा। ਕਿਸੇ ਨੇ ਲਾਹੌਰ ਪਸ਼ੌਰ ਵਾਲੇ ਰਸਤੇ ਉੱਪਰ ਆਣ ਕੇ ਉਸ ਥਾਂ ਬੈਠ ਜਾਣਾ,
ਅੱਗੇ ਪਿੱਛੇ ਹੋਏ ਲੂਟੈ ਲਾਹੌਰ।
ਤੁਰਕ ਫੌਜ ਨੇ ਲਾਹੌਰ ਖਾਲੀ ਕਰਨਾ, ਇਹਨਾਂ ਲਾਹੌਰ ਵੱਲ ਚਲੇ ਜਾਣਾ।
ਇਮਕਰ ਸਿੰਘ ਮਚਾਵੈ ਰੌਰ,
ਸਾਰੇ ਪਾਸੇ ਤੁਰਕਾਂ ਦੀ ਫੌਜ ਦੇ ਪੈਰਾਂ ਦੇ ਹੇਠਾਂ ਇਹਨਾਂ ਨੇ ਭਾਵ ਕੰਡੇ ਵਿਛਾਈ ਰੱਖਣੇ, ਕਦੇ ਇਸ ਪਾਸੇ ਕਦੇ ਉਸ ਪਾਸੇ, ਭਾਵ ਉਹਨਾਂ ਨੂੰ ਕਿਸੇ ਵੀ ਥਾਂ ਤੇ ਚੈਨ ਨਾਲ ਨਾ ਬੈਠਣ ਦੇਣਾ।
ਦੋਹਰਾ ਸਿੰਘ ਸੁਮਾਜਿਓ ਕੱਢ ਦਏ ਬੜੇ ਸੁਰਾਂ ਵੀ ਚੱਲ।
ਗੁਰੂ ਕਾ ਖਾਲਸਾ ਪਹਿਲਾਂ ਮਾਝੇ ਦੇ ਅੰਦਰ ਇਹਨਾਂ ਦਾ ਬਹੁਤਾਤ ਵਿੱਚ ਨਿਵਾਸ ਸੀ, ਲਾਹੌਰ ਅੰਮ੍ਰਿਤਸਰ ਸਾਹਿਬ ਵਾਲਾ ਇਲਾਕਾ। ਪਰ ਜਦੋਂ ਹੁਣ ਇਹਨਾਂ ਉੱਪਰ ਉਸ ਥਾਂ ਤੇ ਸਖਤੀ ਦਾ ਦੌਰ ਆਇਆ, ਸ਼ਾਹ ਨਵਾਜ਼ ਦੇ ਵੇਲੇ, ਜ਼ਕਰੀਆ ਖਾਨ ਦੇ ਸਮੇਂ ਵੀ ਜਾਂ ਉਸ ਤੋਂ ਬਾਅਦ, ਇਹ ਹੁਣ ਜੰਮੂ ਭਾਵ ਰਾਵੀ ਦਰਿਆ ਵਾਲੇ ਪਾਸੇ, ਉਸ ਪਾਸੇ ਨੂੰ ਪਹਾੜਾਂ ਦੇ ਭਾਵ ਉਸ ਪਾਸੇ ਨੂੰ ਇਹਨਾਂ ਨੇ ਆਪਣਾ ਨਿਵਾਸ ਟਿਕਾਣਾ ਕੀਤਾ।
ਮਾਰ ਲੋਟ ਖਾਵਤ ਫਿਰੈ ਰੱਖੈ ਮਿਲ ਕਰ ਗੱਲ।
ਜਿੱਥੋਂ ਵੀ ਕੋਈ ਸਪਤਾ ਲੱਗਦਾ ਹੈ, ਕੋਈ ਧਨ ਪੈਸਾ ਇਤਿਆਦਕ ਜਾਂ ਕੋਈ ਰਸਦਾਂ ਇਤਿਆਦਕ ਦਾ, ਸਭ ਤੋਂ ਵੱਡੀ ਲੋੜ ਨਾਲ ਉਸ ਵਕਤ ਰਸਦਾਂ ਦੀ ਵੀ ਸੀ। ਕਹਿੰਦੇ ਅਜਿਹਾ ਭਿਅੰਕਰ ਸਮਾਂ, ਦੁੱਖਾਂ ਵਾਲਾ ਸਮਾਂ ਵੀ ਆਉਣਾ, ਪਰ ਨਾਲ ਇਹਨਾਂ ਨੇ ਫਿਰ ਵੀ ਭਰਾਤਰੀ ਭਾਵ ਭਾਵ ਇਕੱਠੇ ਹੋ ਕੇ ਇਹਨਾਂ ਨੇ ਰਹਿਣਾ। ਰੱਖ ਹੈ ਮਿਲ ਕਰ ਗੱਲ, ਜੇ ਇੱਕ ਨੇ ਕਹਿ ਦਿੱਤੀ ਦੂਸਰੇ ਨੇ ਉਸੇ ਤਰ੍ਹਾਂ ਉਹਦੇ ਹੁਕਮ ਦੇ ਅੰਦਰ, ਜਿਵੇਂ ਜਥੇਦਾਰ ਨੇ ਕਹਿ ਦੇਣਾ ਉਸੇ ਹੁਕਮ ਦੇ ਅੰਦਰ ਸੱਤ ਬਚਨ ਕਹਿ ਕੇ ਚਾਲਾ ਮਾਰਨਾ।
ਚੌਪਏ ਇਸੇ ਪਾਤ ਸਿੰਘ ਗੁਜਰ
ਸਮਾਂ ਗੁਜ਼ਾਰਿਆ ਵਿੱਚ ਤੁਰਕ ਫੌਜ, ਹੁਣ ਤੁਰਕਾਂ ਦੀ ਫੌਜ ਦਾ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ 20,000 ਜਾਂ 30,000 ਪਿੱਛੇ ਤਾਂ ਸਰ ਦਿੱਲੀ ਤੱਕ ਉਹ ਤੁਰਕਾਂ ਦੀ ਫੌਜ ਸੀ। ਜੇ 20,000 ਮਾਰੇ ਗਏ, 20,000 ਹੋਰ ਆ ਗਏ, 20,000 ਫਿਰ ਖਤਮ ਹੋਏ, 30,000 ਆ ਗਏ, ਉਹਨਾਂ ਦੀ ਬਹੁਤਾਤ ਵਿੱਚ ਤੁਰਕਾਂ ਦੀ ਗਿਣਤੀ ਸੀ।
ਮਾਰ ਕਾਫਲੇ ਲੇਵੈ ਭਾਰੇ,
ਉਹਨਾਂ ਨੇ ਭਾਵ ਵੱਡੇ ਕਾਫਲੇ ਨੇ ਬੜਾ ਨੁਕਸਾਨ ਕਰਨਾ।
ਲਾਹੌਰ ਗਰਦ ਤਿੰਨ ਦਇਓ ਉਜਾਰੇ,
ਖਾਲਸੇ ਨੇ ਵੀ ਲਾਹੌਰ ਦੇ ਆਲੇ ਦੁਆਲੇ ਭਾਵ ਬਹੁਤਾਤ ਵਿੱਚ ਉਹਨਾਂ ਦਾ ਨੁਕਸਾਨ ਕੀਤਾ।
ਦੇਖ ਤੁਰਕਨ ਕੋ ਲਾਗੇ ਆਗ,
ਰਾਜ ਭਾਗ ਸਾਡਾ ਹੈ ਤੇ ਸਾਡੇ ਰਾਜ ਭਾਗ ਦੇ ਹੁੰਦਿਆਂ ਵੀ ਸਾਨੂੰ ਇੱਕ ਥਾਂ ਤੇ ਚੈਨ ਨਹੀਂ ਲੈਣ ਦਿੰਦੇ।
ਮਾਰੇ ਸਿੰਘਨ ਗੈਲੇ ਲਾਗ,
ਆਪਣੇ ਉੱਪਰ ਹਮਲਾ ਕਰਦੇ, ਇਹਨਾਂ ਦੇ ਪਿੱਛੇ ਪੈ ਕੇ ਆਪਾਂ ਇਹਨਾਂ ਨੂੰ ਖਤਮ ਕਰਾਂਗੇ।
ਓੜਕ ਸਿੰਘ ਸੋ ਲਰੈ,
ਫਿਰ ਵੀ ਭਾਵ ਜਿੱਥੇ ਵੀ ਜਿਵੇਂ ਪਿੱਛੇ ਆਪਾਂ ਸਰਵਣ ਕੀਤਾ, ਜੇ ਦੋ ਨੇ ਤੇ ਦੋਵਾਂ ਨੇ ਵੀ ਉਸ ਵਕਤ ਬਾਦਸ਼ਾਹੀ ਦਾ ਦਾਅਵਾ ਕਰ ਦਿੱਤਾ। ਜਿੱਥੇ ਜਿੱਥੇ ਵੀ ਸਨ ਭਾਵ ਉਹਨਾਂ ਨੇ ਇਹਨਾਂ ਤੁਰਕਾਂ ਦੀ ਫੌਜ ਨੂੰ ਚੈਨ ਸਾਹ ਨਾ ਲੈਣ ਦਿੱਤਾ।
ਬਹੁਤਨ ਸੋ ਕਿਆ ਥੋੜੇ ਕਰੈ,
ਨਾਲ ਭਾਈ ਸਾਹਿਬ ਇਹ ਵੀ ਲਿਖਦੇ ਨੇ ਉੱਧਰ ਗਿਣਤੀ ਬਹੁਤਾਤ ਵਿੱਚ ਸੀ, ਇੱਧਰ ਇਹਨਾਂ ਗੁਰੂ ਕੇ ਖਾਲਸੇ ਦੀ ਸਵਾਇਆ ਗਿਣਤੀ ਸੀ।
ਨਾਹੇ ਜ਼ਖੀਰੋ ਸਿੰਘਨ ਪਾਸ,
ਨਾ ਹੀ ਕੋਈ ਪੈਸਾ ਟਕਾ ਉਹਨਾਂ ਦੇ ਕੋਲ ਵੀ ਜਿੱਥੋਂ ਵਧੀਆ ਨਸਲ ਦੇ ਘੋੜੇ ਇਹ ਖਰੀਦ ਕੇ ਲੈ ਕੇ ਆਉਂਦੇ, ਜਿੱਥੋਂ ਕੋਈ ਵਧੀਆ ਹਥਿਆਰ ਲੈ ਕਰਕੇ ਆਉਂਦੇ।
ਸ਼ਸਤਰ ਬਸਤਰ ਹੀਨ ਸੋ ਖਾਸ,
ਇਹਨਾਂ ਦੇ ਬਸਤਰ ਸ਼ਸਤਰ ਵੀ ਭਾਵ ਜੰਗਲਾਂ ਬੇਲਿਆਂ ਦੇ ਵਿੱਚ ਰਹਿ ਰਹਿ ਕੇ ਮਸਤਾਨੇ ਹੋ ਚੁੱਕੇ ਚੋੜੇ ਸਨ, ਕੱਪੜੇ ਇਤਿਆਦਕ ਵੀ ਇਹਨਾਂ ਕੋਲ ਤਾਂ ਉਹ ਇੱਕੋ ਹੀ ਖੇਸ ਹੁੰਦਾ, ਉਹ ਘੋੜੇ ਦੀ ਕਾਠੀ ਤੇ ਹੁੰਦਾ, ਰਾਤ ਨੂੰ ਆਰਾਮ ਕਰਨ ਵੇਲੇ ਵੀ ਉਹ ਆਪਣੇ ਉੱਪਰ ਸਿਆਲਾਂ ਵਿੱਚ ਵੀ ਉਹ ਲੈ ਕੇ ਸੌਂਦੇ, ਜਿਵੇਂ ਬਾਬੇ ਬੁੱਲੇ ਸ਼ਾਹ ਨੇ ਜ਼ਿਕਰ ਕੀਤਾ ਭੂਰਿਆਂ ਵਾਲੇ ਰਾਜੇ ਕੀਤੇ, ਭਾਵ ਉਹਨਾਂ ਕੋਲ ਜਿਹੜੇ ਭੂਰੇ ਸਨ, ਭਾਵ ਖੇਸ ਜਿਹੜੇ ਉਹਨਾਂ ਦੇ ਕੋਲ ਸਨ, ਉਹ ਉਹਨਾਂ ਨੇ ਘੋੜੇ ਦੀ ਕਾਠੀ ਉੱਪਰ ਹੋਣਾ, ਉਹ ਇਹਨਾਂ ਦੇ ਉੱਪਰ ਰਾਤ ਨੂੰ ਸੌਣ ਲੱਗਿਆ ਹੋਣਾ।
ਨਾਂਗੇ ਖਰੇ ਔ ਭੁੱਖੇ ਪਿਆਸੇ,
ਤਨ ਦੇ ਉੱਪਰ ਕੱਪੜੇ ਇਤਿਆਦਕ ਵੀ ਨਾ ਔਰ ਪੇਟੋਂ ਵੀ ਭੁੱਖੇ ਹੋਣਾ।
ਦਾਰੂ ਸਿੱਕਾ ਨਹਿ ਕਛ ਪਾਸੇ,
ਨਾ ਕੋਈ ਇਹਨਾਂ ਕੋਲ ਕੋਈ ਹਥਿਆਰ ਚੰਗਾ ਹੋਣਾ।
ਹਾਟ ਪਟਨ ਬਾਜ਼ਾਰ ਸੋ
ਨਾ ਹੀ ਕੋਈ ਇਹਨਾਂ ਦਾ ਆਪਣਾ ਕੋਈ ਬਾਜ਼ਾਰ ਇਤਿਆਦਕ ਸੀ ਵੀ ਜਿੱਥੋਂ ਇਹ ਸਾਰਾ ਕੁਛ ਲੈ ਆਉਂਦੇ।
ਰੋਗੇ ਔਖਦ ਬਿਨ ਮਰ ਜਾਹੀ,
ਵੱਡੀ ਗੱਲ ਨਾ ਕੋਈ ਇਹਨਾਂ ਕੋਲ ਵੈਦ ਇਤਿਆਦਕ ਹੋਣਾ ਵੀ ਚੱਲ ਜਿੱਥੇ ਕੋਈ ਨਾਲ ਸਿੰਘ ਜ਼ਖਮੀ ਹੋਏ ਨੇ ਵੀ ਜਿੱਥੋਂ ਕੋਈ ਜ਼ਰਾ ਪਾਸੋਂ ਕੋਈ ਆਪਣਾ ਵੈਦ ਕੋਲੋਂ ਕੋਈ ਦਵਾ ਇਤਿਆਦਕ ਲੈ ਲੈਂਦਾ
ਗੁਰ ਬਚਨ ਕੇ ਉਨਕੋ ਆਸ
ਵੱਡਾ ਉਹਨਾਂ ਕੋਲ ਖਜ਼ਾਨਾ ਸੀ ਉਹ ਸੀ ਗੁਰੂ ਦੇ ਬਚਨ ਦਾ ਗੁਰੂ ਦੇ ਹੁਕਮ ਦਾ ਗੁਰੂ ਦੇ ਉੱਪਰ ਸ਼ਰਧਾ ਅਕੀਦਤ ਵਿਸ਼ਵਾਸ ਦਾ ਉਹਨਾਂ ਕੋਲ ਸਭ ਤੋਂ ਵੱਡਾ ਖਜ਼ਾਨਾ ਸੀ
ਯਹੀ ਖਜ਼ਾਨੋ ਉਨਕੇ ਪਾਸ
ਇਹੀ ਖਜ਼ਾਨਾ ਇਹੋ ਧਨ ਸੰਪਦਾ ਬਸ ਇਹਨਾਂ ਦੇ ਕੋਲ ਸੀ ਵੀ ਸਤਿਗੁਰੂ ਬੌੜੀ ਕਰਨਗੇ ਸਤਿਗੁਰੂ ਜੀਆਂ ਦੇ ਉੱਪਰ ਇਹਨਾਂ ਦਾ ਇਸ ਪ੍ਰਕਾਰ ਦਾ ਵਿਸ਼ਵਾਸ
ਦੋਹਰਾ ਤੋਪੇ ਸਿੰਘ ਹੋਵੇ ਕਨੇ ਨਿਸਦਿਨ ਔਰ ਸੁ ਔਰ
ਹੌਲੀ ਹੌਲੀ ਭਾਵ ਥੋੜੇ ਦਿਨ ਬਦਲੇ ਹਨ
ਦੁੱਖ ਦਰਦ ਕਛੁ ਨਾ ਗਿਨੈ ਮਰਨੋ ਲਰਨੋ ਦੌਰ
ਕਹਿੰਦੇ ਜਿੱਥੇ ਵੀ ਫਿਰ ਚਾਰ ਸਰੀਰ ਗੁਰੂ ਕੇ ਖਾਲਸੇ ਨਾਲ ਜਿੱਥੇ ਵੀ ਫਿਰ ਇਕੱਠੇ ਹੋਣਾ ਫਿਰ ਵੀ ਇਹਨਾਂ ਨੇ ਉਹ ਸਮੇਂ ਨੂੰ ਭਾਵ ਨਾ ਵਿਚਾਰਨਾ ਚਲੋ ਕੋਈ ਬਾਤ ਨਹੀਂ ਫਿਰ ਇਹਨਾਂ ਨੇ ਹਮਲਾਵਰ ਹੋ ਕੇ ਹਮਲਾ ਕਰ ਦੇਣਾ
ਚੌਪਏ ਤਬੈ ਖਾਲਸੇ ਐਸ਼ ਵਿਚਾਰਾ
ਫਿਰ ਗੁਰੂ ਕੇ ਖਾਲਸੇ ਨੇ ਇੱਕ ਦਿਨ ਫਿਰ ਬੈਠਿਆਂ ਨੇ ਮਤਾ ਪਕਾਇਆ
ਮਾਰੇ ਤੁਰਕਣ ਕੇ ਫੁਜਦਾਰਾ
ਛੋਟਿਆਂ ਸਿਪਾਹੀਆਂ ਨੂੰ ਨਹੀਂ ਮਾਰਨਾ ਹੁਣ ਜਿਹੜੀ ਆ ਫੌਜ ਨੇ ਕੋਈ ਸਿਪਾਹੀ ਸਿਪਾਹ ਸਲਾਰ ਇਹਨਾਂ ਨੂੰ ਨਹੀਂ ਕਹਿੰਦੇ ਫਿਰ ਕਹਿੰਦੇ ਜਿਹੜੇ ਇਹਨਾਂ ਦੇ ਵੱਡੇ ਫੌਜਦਾਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਹੈ
ਮਾਰ ਫੌਜ ਕੋ ਸੂਦੋ ਹੋਵੇ
ਜੇ ਫੌਜਦਾਰਾਂ ਨੂੰ ਮਾਰ ਦਿੱਤਾ
ਲੋਟ ਫੌਜ ਕੋ ਦਰਦ ਖੋਵੋ
ਹੋਰ ਕਹਿੰਦੇ ਜਿਹੜੇ ਕੋਈ ਇਹ ਚੱਲ ਰਹੇ ਨੇ ਨਾ ਆਪਣੇ ਤੰਗੀ ਤੁਰਸ਼ੀ ਦੇ ਦਿਨ ਇਹਨਾਂ ਫੌਜਦਾਰਾਂ ਨੂੰ ਮਾਰ ਕੇ ਖਤਮ ਕਰੀਏ
ਹਾਥੀ ਘੋੜੇ ਉਠ ਲਿਆਵੋ
ਔਰ ਉਹਨਾਂ ਕੋਲੋਂ ਹਾਥੀ ਘੋੜੇ ਤਿਆਦਕ ਲੁੱਟ ਲਿਆਵੋ
ਰਾਜ ਸਾਜ ਬਿਨ ਰਾਜ ਨਾ ਪਾਵੋ
ਜੇ ਕਹਿੰਦੇ ਹੋ ਰਾਜ ਸਾਜ ਕਰਨਾ ਫਿਰ ਰਾਜ ਸਾਜ ਵਾਲੇ ਢੰਗ ਤਰੀਕੇ ਤਾਂ ਹੁਣ ਆਪਾਂ ਨੂੰ ਕਰਨੇ ਪੈਣਗੇ
ਭੂਮ ਮਲੋ ਲੈ ਕਿਲਾ ਚਨਾਏ
ਕੋਈ ਇੱਕ ਥਾਂ ਲੱਭੋ ਵੀ ਜਿਸ ਥਾਂ ਤੇ ਆਪਾਂ ਕਿਲਾ ਬਣਾਈਏ
ਬਿਨਾ ਕਿਲਨ ਨਾ ਪੂਜੈ ਲੜਾਈ
ਬਿਨਾ ਕਿਲੇ ਤੋਂ ਲੜਾਈ ਨਹੀਂ ਹੋ ਸਕਣੀ
ਐਸ ਵਿਚਾਰ ਤੇ ਆਗੇ ਗਏ
ਅਜਿਹਾ ਵਿਚਾਰਦੇ ਹੋਏ ਗੁਰੂ ਕਾ ਖਾਲਸਾ ਥੋੜਾ ਅਗਾਂਹ ਨੂੰ ਹੋਇਆ
ਇਹ ਮਨਾ ਬਾਦ ਟਿਗ ਪਹੁੰਚਤ ਭਏ
ਅਜਿਹੀ ਵਿਚਾਰ ਕਰਦਿਆਂ ਕਰਦਿਆਂ ਕਿਉਂਕਿ ਮਾਝੇ ਤੋਂ ਗਏ ਫਿਰ ਐਮਨਾਬਾਦ ਵਾਲੇ ਪਾਸੇ ਨੂੰ ਹੋ ਤੁਰੇ ਹਨ
ਆਵੇ ਮਗਰ ਤੁਰਕ ਲੈ ਖੋਜ
ਔਰ ਫਿਰ ਪਿੱਛੇ ਨਾਲ ਸੂਹੀਏ ਇਤਿਆਦਕ ਵੀ ਤੁਰੇ ਆਉਣੇ ਪੈੜਾਂ ਮੱਲ ਦੇ ਵੀ ਇੱਧਰ ਨੂੰ ਗਏ ਰਸਤੇ ਵਾਲਿਆਂ ਦੱਸ ਦੇਣਾ ਵੀ ਇੱਧਰ ਨੂੰ ਗੁਰੂ ਕਾ ਖਾਲਸਾ ਗਿਆ ਹੈ
ਭੁੱਖੇ ਫਿਰੈ ਸਿੰਘਨ ਕੇ ਫੌਜ
ਔਰ ਉਹਨਾਂ ਨਾਲ ਦੱਸ ਦੇਣਾ ਵੀ ਇਸ ਫਲਾਣੇ ਪਾਸੇ ਨੂੰ ਗੁਰੂ ਕਾ ਖਾਲਸਾ ਗਿਆ ਹੈ
ਦੋਹਰਾ ਏ ਮਨਾ ਬਾਦ ਜੰਗੇ ਰਥੇ ਖੁਦ ਜਸ ਪਤ ਦੇਵਾਨ
ਹੁਣ ਕਹਿੰਦੇ ਉਧਰੋਂ ਬਣਿਆ ਕਿ ਇਹ ਆਪਣੀ ਗੁਰੂ ਕਾ ਖਾਲਸਾ ਜਾਨ ਬਚਾਉਂਦਾ ਇਮਨਾਬਾਦ ਨੂੰ ਗਏ ਮਾਝਿਓਂ ਗਏ ਰਾਵੀ ਦਰਿਆ ਵਾਲੇ ਪਾਸੇ ਥੋੜਾ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਹੈ ਪਾਕਿਸਤਾਨ ਦੇ ਅੰਦਰ ਇਹ ਇੱਧਰ ਨੂੰ ਗਏ ਅਗਾਂਹ ਜਦੋਂ ਗਏ ਉਹ ਜਿਹੜੀ ਜਗੀਰ ਸੀ ਉਹ ਹੈ ਹੀ ਜਸਪਤ ਦੀਵਾਨ ਦੀ ਸੀ ਪਤਾ ਨਾ ਉਸ ਥਾਂ ਦਾ ਲੱਗਾ ਵੀ ਜਿਹੜੀ ਜਗੀਰ ਦੇ ਉੱਪਰ ਭਾਵ ਜਿੱਥੇ ਜਾ ਕੇ ਇਹਨਾਂ ਨੇ ਪੜਾਅ ਕੀਤਾ ਉਹ ਹੈ ਹੀ ਜਸਪਤ ਦੀਵਾਨ ਦੀ ਸੀ
ਉਹਾ ਉਗਰਾ ਹੇ ਕਰਤ ਥੋ ਬਹੁਤ ਫੌਜ ਕੇ ਤਾਨ
ਆਪ ਉਸ ਥਾਂ ਤੇ ਉਗਰਾਹੀ ਪਿਆ ਕਰ ਰਿਹਾ ਸੀ ਕੌਣ ਦੀਵਾਨ ਜਸਪਤ ਰਾਏ ਇਹ ਲਖਪਤ ਰਾਏ ਦਾ ਭਰਾ ਉਸ ਥਾਂ ਤੇ ਆਪ ਲੋ ਆਪਣਾ ਫੌਜੀਆਂ ਨੂੰ ਨਾਲ ਲੈ ਕੇ ਸਿਪਾਹ ਸਲਾਰ ਤੁਰਕ ਸਿਪਾਹੀਆਂ ਨੂੰ ਨਾਲ ਲੈ ਕਰਕੇ ਮਾਮਲਾ ਪਿਆ ਉਗਰਾ ਰਿਹਾ ਸੀ
ਚੌਪਏ ਲੇਵੈ ਪੈਸੇ ਦੇ ਕੇ ਦੁੱਖ
ਲੋਕਾਂ ਨੂੰ ਦੁੱਖ ਦੇ ਕਰਕੇ ਪੈਸਾ ਇਤਿਆਦਕ ਲੁੱਟ ਰਿਹਾ ਸੀ
ਬੰਦੇ ਪੈਂਚ ਹੋਕੇ ਰੁੱਖ
ਪਿੰਡ ਦੇ ਜਿਹੜੇ ਪੈਂਚ ਮੋਹਤਬਰ ਬੰਦੇ ਹੋਣੇ ਉਹਨਾਂ ਦੇ ਨੇ ਹੱਥ ਪਿੱਛੇ ਬੰਨ ਲੈਣੇ ਤੇ ਜਾ ਕੇ ਕਹਿਣਾ ਮੈਨੂੰ ਨੀ ਪਤਾ ਤੁਸੀਂ ਮੇਰਾ ਮਾਮਲਾ ਦਿਓ
ਕਿਸੇ ਟੰਗੈ ਕਿਸੇ ਕਮਚਨ ਮਾਰੈ
ਸ਼ਮਕਾਂ ਮਾਰਨੀਆਂ ਕਿਸੇ ਨੂੰ ਜਾਨੋ ਇਹਨੇ ਖਤਮ ਕਰਨਾ
ਐਸ ਭਾਂਤ ਸੋ ਮੁਲਕ ਉਜਾਰੈ
ਅਜਿਹੇ ਭਾਂਤ ਦੇ ਨਾਲ ਇਹਨੇ ਮੁਲਕ ਉਜਾੜ ਦਿੱਤਾ
ਭੁੱਖੇ ਜੱਟ ਨੱਠ ਸਿੰਘੀ ਰਲੈ
ਕਹਿੰਦੇ ਮਰਦੇ ਹੋਏ ਵਿੱਚੋਂ ਜਿਹੜੇ ਜ਼ਿਮੀਦਾਰ ਕਿਸਾਨ ਇਤਿਆਦਕ ਸਨ ਉਹਨਾਂ ਨੇ ਸੋਚ ਲਿਆ ਮਨ ਵਿੱਚ ਤਹੱਈਆ ਕਰ ਲਿਆ ਇਦਾਂ ਦੇ ਮਰਨ ਨਾਲੋਂ ਵੀ ਉਧਰੋਂ ਕੋਈ ਮੀਂਹ ਇਤਿਆਦਕ ਨਾ ਪੈਣੇ, ਫਸਲ ਇਤਿਆਦਕ ਨਾ ਹੋਣੀ, ਘਰ ਵਿੱਚ ਫਾਕੇ ਜ਼ਿਮੀਂਦਾਰਾਂ ਨੇ ਕੱਟਣੇ ਅਤੇ ਇਹਨੇ ਜਾ ਕੇ ਕਹਿਣਾ ਮੇਰਾ ਪੈਸਾ ਦਿਓ, ਉਹਨਾਂ ਕਹਿਣਾ ਪੈਸਾ ਅਸੀਂ ਤੈਨੂੰ ਕਿੱਥੋਂ ਦਈਏ, ਫਸਲ ਤਾਂ ਹੋਈ ਕੋਈ ਨਹੀਂ, ਮਾਮਲਾ ਦਈਏ ਕਾਹਦਾ। ਜਦੋਂ ਇਹਨੇ ਜਾ ਕੇ ਹੋਰ ਹਮਲਾਵਰ ਇਹਨੇ ਕੀਤਾ ਜਸਪਤ ਦੀਵਾਨ ਨੇ, ਉਹਨਾਂ ਕਿਹਾ ਵੀ ਇਹਦੇ ਨਾਲੋਂ ਤੇਰੇ ਸਾਹਮਣੇ ਹੱਥ ਜੋੜ ਕੇ ਮਰਨ ਨਾਲੋਂ ਅਸੀਂ ਜਾ ਕੇ ਸਿੰਘਾਂ ਦੇ ਨਾਲ ਉਹਨਾਂ ਨੇ ਰਲ ਜਾਣਾ,
ਘਰ ਦਰ ਛੱਡ ਕੇ ਰਲੈ ਸੋ ਦਲੈ,
ਉਹਨਾਂ ਨੇ ਜਾ ਕੇ ਦਲ ਵਿੱਚ ਆਣ ਕੇ ਮਿਲ ਜਾਣਾ।
ਜਿਨ ਕਰ ਦੇਣੇ ਜੋਗੋ ਨਾਹੀਂ,
ਜਿਨ੍ਹਾਂ ਦੇ ਘਰਾਂ ਵਿੱਚ ਦਾਣੇ ਦੇਣ ਜੋਗੇ ਤਿਆਦਕ ਨਹੀਂ ਸਨ,
ਵਰੈ ਫਰਿਆਦੀ ਖਾਲਸੇ ਪਾਹੀ,
ਆਣ ਕੇ ਖਾਲਸੇ ਕੋਲ ਫਰਿਆਦ ਬੇਨਤੀ ਕਰਨੀ।
ਫਿਰਤ ਨਠਤ ਗਏ ਰੋੜੀ ਤੀਰ,
ਇਸ ਪ੍ਰਕਾਰ ਚਲਦਿਆਂ ਚਲਦਿਆਂ ਗੁਰਦੁਆਰਾ ਰੋੜੀ ਸਾਹਿਬ ਦੇ ਲਾਗੇ ਪਹੁੰਚ ਗਏ।
ਨਾਵਨ ਚਾਹੈ ਸੁਫਲ ਸਰੀਰ,
ਪਤਾ ਲੱਗਾ ਮਹਾਰਾਜੀਆਂ ਦਾ ਪਾਵਨ ਨੇੜੇ ਅਸਥਾਨ, ਇਹਨਾਂ ਕਿਹਾ ਵੀ ਚਲੋ ਆਪਾਂ ਇੱਥੇ ਆਏ ਹਾਂ, ਆਪਾਂ ਇੱਥੇ ਇਸ਼ਨਾਨ ਪਾਣ ਕਰਕੇ ਚੱਲੀਏ।
ਤੇ ਸਿੰਘਾਂ ਨੇ ਆ ਮੇਲਾ ਲਾਇਆ,
ਗੁਰੂ ਕੇ ਖਾਲਸੇ ਨੇ ਉੱਥੇ ਆਣ ਕੇ ਮੇਲਾ ਲਾਇਆ ਹੈ।
ਜਸਪਤ ਕੋ ਜੋ ਲਿਖ ਪਠਵਾਇਆ,
ਔਰ ਦੀਵਾਨ ਜਸਪਤ ਨੂੰ ਇਹ ਦੋ ਅੱਖਰ ਲਿਖ ਕੇ ਭੇਜ ਦਿੱਤੇ,
ਦੋਹਰਾ ਸਿੰਘ ਸੁਬਹ ਤੇ ਦਿਨ ਕੇ ਭੁੱਖੇ ਅੰਨ ਕੋ ਤਰਾਸ।
ਖਾਲਸਾ ਕਈ ਦਿਨਾਂ ਦੇ ਹੁਣ ਭੁੱਖਣ ਭਾਣੇ ਚਲਦਿਆਂ ਚਲਦਿਆਂ ਉਸ ਥਾਂ ਪਹੁੰਚੇ ਸਨ।
ਲਿਖ ਭੇਜੇ ਇਹ ਮਖਾਲਸੇ ਜਸਪਤ ਕੋ ਅਰਦਾਸ,
ਇਹਨਾਂ ਨੇ ਇੱਕ ਰੁੱਕਾ ਚਿੱਠੀ ਬਣਾ ਕੇ ਦੀਵਾਨ ਜਸਪਤ ਨੂੰ ਲਿਖੀ ਹੈ।
ਚੌਪਏ ਦੀਵਾਨ ਹਿੰਦੂ ਤੋਂ ਗੁਰੂ ਬਣਾਇਆ,
ਤੇ ਚਿੱਠੀ ਦੇ ਅੰਦਰ ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਕਹਿੰਦੇ ਚਿੱਠੀ ਅੰਦਰ ਇਹਨਾਂ ਨੇ ਲਿਖਿਆ ਵੀ ਗੁਰੂ ਨੇ ਤੈਨੂੰ ਦੀਵਾਨ ਬਣਾਇਆ ਹੈ, ਤੂੰ ਹਿੰਦੂ ਭਰਾ ਹੈ ਖੱਤਰੀ ਭਰਾ ਹੈ, ਵੇਖ ਤੁਰਕਾਂ ਨਾਲ ਲੜਾਈ ਅਸਾਡੀ ਹੈ, ਤੈਨੂੰ ਮਾਲਕ ਨੇ ਇਹ ਬਖਸ਼ਿਸ਼ ਕੀਤੀ ਹੈ ਜੇ ਤੂੰ ਵਿੱਚ ਹੈ।
ਜਸਪਤ ਕੋ ਇਮ ਲਿਖ ਪਠਾਇਆ,
ਔਰ ਜਸਪਤ ਨੂੰ ਇਹ ਦੋ ਅੱਖਰ ਲਿਖ ਕੇ ਭੇਜੇ,
ਹਮਰਾ ਤੁਮਰਾ ਬੈਰ ਸੋ ਨਾਹੀ,
ਜਸਪਤ ਰਾਏ ਵੀ ਤੇਰਾ ਤੇ ਸਾਡਾ ਵੈਰ ਵਿੱਚ ਕੋਈ ਨਹੀਂ,
ਬੈਰ ਹਮਾਰਾ ਤੁਰਕਨ ਤਾਈ,
ਸਾਡਾ ਤੇ ਤੁਹਾਡਾ ਵੈਰੀ ਤੁਰਕਾਂ ਨਾਲ ਹੈ ਜਿਹੜਾ ਲੋਕਾਂ ਦੇ ਉੱਪਰ ਜ਼ੁਲਮੋ ਸਿਤਮ ਕਰਦੇ ਨੇ ਤੇ ਉਹਨਾਂ ਦੇ ਧਰਮ ਨੂੰ ਧੱਕੇ ਨਾਲ ਤਬਦੀਲ ਕਰਦੇ ਹਨ।
ਰਸਤ ਮੂਲ ਹਮ ਲੈਣੀ ਚਾਹੈ,
ਵੇਖ ਅਸੀਂ ਰਸਦ ਲੈਣੀ ਹੈ ਤੇਰੇ ਇਲਾਕੇ ਵਿੱਚੋਂ ਮੁੱਲ, ਧੱਕੇ ਨਾਲ ਇੱਥੋਂ ਅਸੀਂ ਖੋਣ ਦੀ ਗੱਲ ਨਹੀਂ ਕਰਦੇ,
ਸ਼ਹਿਰ ਤੁਮਾਰੋ ਖਰੀਦ ਕਰਾ ਹੈ,
ਸਾਡਾ ਇੱਥੇ ਸ਼ਹਿਰ ਕੋਈ ਨਹੀਂ, ਤੂੰ ਇੱਕ ਕੰਮ ਕਰ ਸਾਨੂੰ ਤੂੰ ਥੋੜੀ ਜੀ ਰਸਦ ਭੇਜ ਦੇ।
ਸਿੰਘ ਭੁੱਖੇ ਬਹੁ ਦਿਨ ਕੇ ਆਹੀ,
ਕਈ ਦਿਨ ਹੋ ਗਏ ਹਨ ਫਾਕੇ ਕੱਟਦਿਆਂ ਨੂੰ,
ਤੁਮਰੋ ਕਛੂ ਬਿਗਾੜੈ ਨਾਹੀ,
ਵੇਖ ਅਸੀਂ ਇਹ ਵੀ ਤੇਰੇ ਨਾਲ ਵਾਅਦਾ ਕਰਨੇ ਹਾਂ ਅਸੀਂ ਤੇਰਾ ਕੁਛ ਨਹੀਂ ਵਿਗਾੜਾਂਗੇ,
ਮੁਲਕ ਆਪਣਾ ਲਿਹੋ ਬਚਾਏ,
ਹੁਣ ਤੇਰੇ ਹੱਥ ਹੈ ਸਾਨੂੰ ਰਸਤ ਭੇਜਣੀ ਹੈ ਕਿ ਆਪਣਾ ਤੂੰ ਮੁਲਕ ਬਚਾਉਣਾ ਹੈ,
ਔਰ ਮੁਲਕ ਹਮ ਬੜਹਿ ਜਾਏ,
ਤੇਰੇ ਕੋਲੋਂ ਅਸੀਂ ਫਿਰ ਇੱਥੋਂ ਪ੍ਰਸ਼ਾਦ ਪਾਣੀ ਛੱਕ ਕੇ ਅਸੀਂ ਇੱਥੋਂ ਚਾਲਾ ਮਾਰਾਂਗੇ।
ਯਹ ਸੁਣ ਜਸਪਤ ਕੀਨੋ ਥੋਜ,
ਇੰਨੀ ਗੱਲ ਸੁਣਦਿਆਂ ਸੱਤੀ ਕੱਪੜੀ ਅੱਗ ਲੱਗ ਗਈ ਦੀਵਾਨ ਜਸਪਤ ਰਾਏ ਨੂੰ,
ਮੈਂ ਮਾਰੋ ਕੱਢ ਤੁਮਰੋ ਖੋਜ,
ਉਹ ਕਹਿੰਦਾ ਮੈਂ ਤੁਹਾਨੂੰ ਮਾਰਨਾ ਚਾਹੁੰਦਾ, ਤੁਸੀਂ ਮੇਰੇ ਕੋਲੋਂ ਰਸਦਾਂ ਭਾਲਦੇ ਹੋ, ਮੈਂ ਤਾਂ ਤੁਹਾਨੂੰ ਖਤਮ ਕਰਨਾ ਚਾਹੁੰਦਾ ਹਾਂ।
ਨਿਕਸ ਚੱਲੋ ਤੁਮ ਬਾਹਰ ਧਾਏ,
ਤੁਸੀਂ ਤਾਂ ਹੁਣ ਸ਼ੁਕਰ ਹੈ ਇਸ ਗੱਲ ਦਾ ਵੀ ਤੁਸੀਂ ਜੰਗਲਾਂ ਵਿੱਚੋਂ ਨਿਕਲ ਕੇ ਬਾਹਰ ਆਏ ਹੋ,
ਤੁਮ ਕੋ ਪਕੜ ਸੋ ਜਮ ਲੈ ਜਾਏ,
ਕਹਿੰਦੇ ਇਹ ਤਾਂ ਇਉਂ ਬਣਿਆ ਵੀ ਤੁਹਾਨੂੰ ਜਮ ਲੈ ਕੇ ਮੇਰੇ ਸਾਹਮਣੇ ਆਏ ਹਨ ਵੀ ਦੀਵਾਨ ਇਹਨਾਂ ਨੂੰ ਤੂੰ ਖਤਮ ਕਰ ਦੇ,
ਸੇਸ ਮੁੰਨੋ ਤੁਮ ਜਾਟ ਬਣਾਵੋ,
ਮੈਂ ਤੁਹਾਨੂੰ ਖਤਮ ਕਰ ਦਿਆਂਗਾ,
ਤੁਮਰੇ ਬਾਲਨ ਮਾਲ ਬਣਾਵੋ,
ਤੁਹਾਡੇ ਵਾਲਾਂ ਦੇ ਮੈਂ ਰੱਸੇ ਵਟਾਂਗਾ। ਇਹ ਇੰਨੇ ਦੀਵਾਨ ਜਸਪਤ ਰਾਏ ਨੇ ਬੜੇ ਸਖਤ ਸ਼ਬਦ ਕਹੇ,
ਦੋਹਰਾ ਜੈਸੇ ਗੋਲੇ ਨਾਥ ਮੰਗੈ, ਖਸਮ ਚਾਹੇ ਕੱਟ ਨੱਕ।
ਭਾਈ ਸਾਹਿਬ ਲਿਖਦੇ ਕਹਿੰਦੇ ਇਹ ਤਾਂ ਉਹ ਗੱਲ ਹੋ ਗਈ, ਗੋਲੀ ਨੱਥ ਮੰਗਦੀ ਹੈ ਤੇ ਮਾਲਕ ਉਹਦਾ ਨੱਕ ਵੱਢਣਾ ਚਾਹੁੰਦਾ ਹੈ, ਉਹ ਤਾਂ ਕਹਿੰਦੀ ਨੱਥ ਬਣਾ ਕੇ ਦੇ, ਉਹ ਕਹਿੰਦਾ ਮੈਂ ਤੂੰ ਨੱਥ ਭਾਲਦੀ ਮੈਂ ਤੇਰਾ ਨੱਕ ਹੀ ਵੱਢ ਦੇਣਾ ਹੈ। ਇਹਨਾਂ ਕਿਹਾ ਵੀ ਸਾਨੂੰ ਤੂੰ ਰਸਦਾ ਘੱਲ ਦੀਵਾਨ। ਜਸਪਤ ਰਾਏ ਕਹਿੰਦੇ ਤੁਸੀਂ ਰਸਦਾ ਭਾਲ ਦਿਓ, ਮੈਂ ਤੁਹਾਨੂੰ ਉਂਜ ਹੀ ਖਤਮ ਕਰ ਦਿਆਂਗਾ।
ਹਮ ਤੁਮ ਚਾਹੇ ਮਾਰਨੋ ਤੁਮ ਮੰਗੋ ਰਸਤ ਅਸ਼ਕ।
ਕਹਿੰਦੇ ਮੈਂ ਤੁਹਾਨੂੰ ਮਾਰਨਾ ਹੈ ਤੇ ਤੁਸੀਂ ਮੇਰੇ ਕੋਲੋਂ ਹੀ ਰਸਦਾ ਉਲਟ ਭਾਲਦੇ ਹੋ।
ਚੌਪਏ ਹਮ ਸੋ ਅਬ ਤੁਮ ਚਾਹੋ ਰਸਤ।
ਜੇ ਤੁਸਾਂ ਨੇ ਹੁਣ ਮੇਰੇ ਕੋਲੋਂ ਰਸਦ ਭਾਲੀ,
ਤੁਮ ਕੋ ਮਾਰੋ ਕਰ ਬੰਦੋਬਸਤ।
ਮੈਂ ਬੰਦੋਬਸਤ ਕਰਕੇ ਤੁਹਾਨੂੰ ਇਸੇ ਥਾਂ ਤੇ ਗੁਰਦੁਆਰਾ ਰੂੜੀ ਸਾਹਿਬ ਦੇ ਲਾਗੇ ਹੀ ਖਤਮ ਕਰ ਦਿਆਂਗਾ।
ਭਾਏ ਲਖਪਤ ਸੁਣ ਅਬ ਪਾਵੈ।
ਕਹਿੰਦੇ ਜੇ ਮੇਰੇ ਵੱਡੇ ਭਰਾ ਦੀਵਾਨ ਲਖਪਤ ਰਾਏ ਨੇ ਸੁਣ ਲਿਆ,
ਮਨੀ ਸਿੰਘ ਜਿਮ ਫੜ ਲੈ ਜਾਵੈ।
ਜਿਵੇਂ ਭਾਈ ਮਨੀ ਸਿੰਘ ਨੂੰ, ਤੁਹਾਡੇ ਭਾਈ ਮਨੀ ਸਿੰਘ ਨੂੰ ਜਿਸ ਪ੍ਰਕਾਰ ਅਸੀਂ ਫੜਿਆ ਸੀ,
ਜਾਏ ਨਵਾਬ ਕੇ ਅੱਗੇ ਸੁਟਾਵੈ।
ਕਹਿੰਦੇ ਹੱਥ ਮੁਸ਼ਕਾਂ ਬੰਨ ਕੇ ਜਾ ਨਵਾਬ ਦੇ ਅਸੀਂ ਅੱਗੇ ਸੁਟਾਂਗੇ।
ਬੰਦ ਬੰਦ ਤੁਮ ਉਮੈ ਕਟਾਵੈ।
ਤੇ ਜਿਹੜਾ ਹਾਲ ਭਾਈ ਮਣੀ ਸਿੰਘ ਦਾ ਕੀਤਾ ਸੀ ਅਸੀਂ ਉਹ ਵੀ ਤੁਹਾਡੇ ਨਾਲ ਕਰਾਂਗੇ।
ਸੁਣਤ ਸਿੰਘਨ ਕੋ ਆਇਓ ਯਾਦ।
ਇਹਨੇ ਨੂੰ ਵਿੱਚੋਂ ਸਿੰਘ ਨੂੰ ਇੱਕ ਨੂੰ ਯਾਦ ਆਇਆ, ਅੱਛਾ ਬਈ ਜਿਸ ਲਖਪਤ ਰਾਏ ਨੇ ਇਹ ਸਾਰਾ ਕੰਮ ਕੀਤਾ ਤੂੰ ਉਹਦਾ ਭਰਾ ਹੈ। ਇੰਨੀ ਗੱਲ ਇਹਨਾਂ ਨੂੰ ਯਾਦ ਆ ਗਈ।
ਕਹਿਓ ਸਿੰਘਨ ਲਿਹੋ ਬਦਲੋ ਤਾਂ,
ਹੁਣ ਰਸਤਾ ਛੱਡੋ, ਹੁਣ ਪਹਿਲਾਂ ਇਹਨੂੰ ਹੀ ਵੇਖ ਲਵੋ। ਕਹਿੰਦੇ ਹੁਣ ਤੇਰੇ ਕੋਲੋਂ ਅਸੀਂ ਰਸਦਾ ਨਹੀਂ ਭਾਲਦੇ, ਤੇਰੇ ਕੋਲੋਂ ਅਸੀਂ ਜਿਹੜੀ ਤੈਨੂੰ ਰੁੱਕਾ ਚਿੱਠੀ ਪੱਤਰ ਲਿਖਿਆ ਉਹਦਾ ਹੁਣ ਪਾਸਾ ਛੱਡ ਨਾ, ਅਸੀਂ ਤੇਰੇ ਕੋਲੋਂ ਰਸਦਾ ਭਾਲਨੇ ਆ। ਜਦੋਂ ਯਾਦ ਆਇਆ ਵੀ ਭਾਈ ਮਣੀ ਸਿੰਘ ਨੂੰ ਜਦੋਂ ਉਹਨੇ ਤਾਨਾ ਮਾਰਿਆ ਇਸ ਗੱਲ ਦਾ ਬਈ ਅਸੀਂ ਤੁਹਾਨੂੰ ਭਾਈ ਮਣੀ ਸਿੰਘ ਵਾਂਗੂ ਖਤਮ ਕਰਾਂਗੇ, ਇਹਨਾਂ ਨੇ ਕਿਹਾ ਚਲੋ ਰਸਤਾ ਛੱਡੋ, ਪਹਿਲਾਂ ਹੁਣ ਦੀਵਾਨ ਜਸਪਤ ਰਾਏ ਤੋਂ ਹੀ ਬਦਲਾ ਲਵੋ।
ਯਾਦ ਕਰਾਈ ਇਸ ਨਿਜ ਮੌਤ।
ਕਹਿੰਦੇ ਇਹਨੇ ਅੱਜ ਆਪਣੀ ਹੁਣ ਮੌਤ ਚੇਤੇ ਕਰਾਈ ਹੈ।
ਸ਼ੇਰ ਜਗਾਇਓ ਫੜ ਮੁੱਛਲ ਸੌਤ।
ਕਹਿੰਦੇ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਕੋਈ ਜਗਾ ਦੇਵੇ, ਇਹ ਤਾਂ ਇਹਨੇ ਸਾਨੂੰ ਉਸ ਪ੍ਰਕਾਰ ਜਗਾਇਆ ਹੈ।
ਮਨੀ ਸਿੰਘ ਇਸ ਭਰਾਏ ਫੜਾਇਆ।
ਭਰਾ ਨੇ ਮਣੀ ਸਿੰਘ ਨੂੰ ਫੜਾਇਆ ਸੀ। ਵਿੱਚੋਂ ਇੱਕ ਨੇ ਕਿਹਾ ਅੱਛਾ ਇਹਦੇ ਭਰਾ ਨੇ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਸੀ।
ਬਦਲੇ ਲਹੋ ਅਬ ਯਹਿ ਦਾਇ ਆਇਆ।
ਕਹਿੰਦੇ ਹੁਣ ਦਾ ਹੇਠਾਂ ਆਇਆ ਹੈ, ਬਸ ਅੱਜ ਹੀ ਪਹਿਲਾਂ ਇਹਦੇ ਕੋਲੋਂ ਤੁਸੀਂ ਬਦਲਾ ਲਵੋ।
ਜਬ ਸਿੰਘਨ ਐਸ ਸੁਣ ਪਾਇਓ।
ਜਦੋਂ ਐਸਾ ਉਹਨਾਂ ਗੁਰੂ ਕੇ ਖਾਲਸੇ ਨੇ ਸੁਣਿਆ ਹੈ।
ਜਨ ਬਿਛੋ ਤਨ ਡੰਕ ਲਗਾਇਓ।
ਜਿਵੇਂ ਬਿਛੂ ਨੇ ਡੰਗ ਮਾਰਿਆ ਹੋਵੇ, ਜਿਵੇਂ ਤਨ ਦੀਵਾਨ ਜਸਪਤ ਰਾਏ ਦਾ ਏਦਾਂ ਵੱਜਾ ਜਿਵੇਂ ਬਿਛੂ ਨੇ ਡੰਗ ਮਾਰ ਲਿਆ ਹੋਵੇ।
ਤਬੇ ਖਾਲਸੇ ਕਰੀ ਅਰਦਾਸ।
ਉਸੇ ਵਕਤ ਹੱਥ ਜੋੜ ਕੇ ਧਿਆਇਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ।
ਖਤਰੇ ਮਾਰੈ ਹੋਏ ਕੰਮ ਰਾਸ।
ਮਾਲਕਾ ਹੁਣ ਤੂੰ ਸਹਾਈ ਹੋਈ, ਅਸੀਂ ਹੁਣੇ ਹੀ ਇਸ ਦੀਵਾਨ ਜਸਪਤ ਰਾਏ ਨੂੰ ਮਾਰਨਾ ਹੈ।
ਦੋਹਰਾ ਬਹਿ ਲੋਟਨ ਚੜਿਓ ਖਾਲਸੇ ਸੋ ਲਿਓ ਖਾਲਸੇ ਲੋਟ।
ਉਹ ਲੁੱਟਣ ਚੜਿਆ ਸੀ ਖਾਲਸੇ ਨੂੰ, ਕਹਿੰਦੇ ਅੱਜ ਖਾਲਸੇ ਨੇ ਉਸੇ ਨੂੰ ਹੀ ਲੁੱਟ ਲਿਆ।
ਬਾਹੋ ਸਿੰਘ ਗਜ ਪੈ ਚੜਿਓ ਮਾਰ ਤੇਗ ਦਿਓ ਸੂਟ।
ਜਦੋਂ ਉਸ ਥਾਂ ਤੇ ਜੰਗ ਸ਼ੁਰੂ ਹੋਇਆ, ਇੱਕ ਇਹਨਾਂ ਵਿੱਚੋਂ ਭਾਈ ਨਬਾਹੂ ਸਿੰਘ ਰੰਗਰੇਟਾ ਗੁਰੂ ਕਾ ਬੇਟਾ, ਜਦੋਂ ਉਹਨੇ ਵੇਖਿਆ ਦਾ ਲੱਗਾ ਦੀਵਾਨ ਜਸਪਤ ਰਾਏ ਚੜਿਆ ਸੀ ਆਪ ਹਾਥੀ ਦੇ ਉੱਪਰ, ਹਾਥੀ ਦੇ ਤੋਦਿਆਂ ਦੋਵਾਂ ਪਾਸਿਆਂ ਦੇ ਇਹਦੇ ਕੋਲ ਸੀ ਪੈਸਾ ਟਕਾ, ਗਲ ਵਿੱਚ ਇਹਨੇ ਪਾਇਆ ਸੀ ਭਾਰਾ ਕੈਂਠਾ। ਭਾਈ ਨਬਾਹੂ ਸਿੰਘ ਨੇ ਇੱਕੋ ਦਮ ਛਾਲ ਮਾਰ ਕੇ ਹਾਥੀ ਦੀ ਪੂਛ ਫੜ ਕੇ ਆਪਣਾ ਹਾਥੀ ਉੱਪਰ ਚੜ ਗਿਆ। ਇਹਨੇ ਇੱਕੋ ਤੇਗ ਦੇ ਨਾਲ ਦੀਵਾਨ ਜਸਪਤ ਰਾਏ ਦਾ ਸਿਰ ਲਾ ਕੇ ਸੁੱਟ ਦਿੱਤਾ। ਭਾਈ ਨਬਾਹੂ ਸਿੰਘ ਨੇ ਛਾਲ ਮਾਰ ਕੇ ਹਾਥੀ ਉੱਪਰ ਚੜਿਆ, ਇੱਕੋ ਤੇਗ ਇੱਕੋ ਵਾਰ ਦੇ ਨਾਲ ਇਹਨੇ ਬਸ ਦੀਵਾਨ ਜਸਪਤ ਰਾਏ ਦਾ ਸਿਰ ਲਾਇਆ, ਸਿਰ ਵੀ ਹੇਠਾਂ ਸੁੱਟ ਲਿਆ। ਜਿਹੜੇ ਇਹਨੇ ਆਪਣੇ ਗਲ ਵਿੱਚ ਪਾਏ ਹੋਏ ਭਾਰੇ ਕੈਂਠੇ ਸੰਨਾ, ਭਾਈ ਨਬਾਹੂ ਸਿੰਘ ਨੇ ਉਹ ਵੀ ਕਾਬੂ ਕਰ ਲਏ। ਜਿੰਨਾ ਪੈਸਾ ਟਕਾ ਸੀ ਉਹ ਵੀ ਇਹਨਾਂ ਕਾਬੂ ਕਰ ਲਿਆ। ਬਾਅਦ ਦੇ ਅੰਦਰ ਲਖਪਤ ਰਾਏ ਨੇ ਨਾ 500 ਰੁਪਈਆ ਦੇ ਕੇ ਬੱਦੋ ਕੀ ਪਿੰਡ ਦਾ ਗੁਸਈਆ ਰਾਮ ਸੀ, ਜਿਹੜਾ ਇਹਦਾ ਭਾਵ ਗੁਰੂ ਇਤਿਆਦਕ ਸੀ, ਉਹਦੇ ਰਾਹੀਂ 500 ਵਿੱਚ ਫਿਰ ਦੀਵਾਨ ਜਸਪਤ ਰਾਏ ਦਾ ਸਿਰ ਮੁੱਲ ਲਿਆ ਸੀ। ਬਾਅਦ ਵਿੱਚ ਜਦੋਂ ਗੁਰੂ ਕੇ ਖਾਲਸੇ ਉੱਥੋਂ ਜਾਣ ਲੱਗੇ, ਜੰਗ ਹੋਇਆ, ਮਾਰਿਆ ਗਿਆ ਦੀਵਾਨ ਜਸਪਤ ਰਾਏ, ਜਾਂਦਿਆਂ ਉਹਦਾ ਸਿਰ ਵੀ ਲੈ ਗਏ। बाद विच इन्हां तुरकां ने कहा भी चलो जिहड़ा होना सी उह ते गया हो, तुसीं इक काम करो हुण सानू उहदा सिर तां दिओ। दीवान जसपत राय इन्हां कहा इदां नहीं देना, हुण सिर भी इदां नहीं देना। 500 रुपया फिर उस वक्त खजानियां विच अरदास कराई लंगरां विच, 500 विच फिर जिहड़ा इहदा सिर सी दीवान जसपत राय दा, फिर गुरु के खालसे ने बाद विच मोड़िया। इस प्रकार दीवान जसपत राय दी उस थां ते साध संगत जीओ मौत हुई, अपनी मौत उस थां ते गुरु के खालसे ने इस प्रकार रखिया। ये सारा वाक्यात सन 1746 का है। इतनिया बेनतियां प्रवान करनिया साध संगत जीओ, होइया बेंत भुलां दी खिमा। वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु।
हे अच्युत हे पार ब्रह्म अविनाशी अग, हे पूरण हे सर्वम दुख पंजन गुण तार, हे संगी हे निरंकार
हे निर्गुण सब टेक,
गोविंद हे गुण निदान जाकै सदा विवेक, हे अपरंपर हर हरे हैप्पी होवन हार, हे संत कै सदा संग
निधाराय आधार,
हे ठाकुर हों दासुरु मैं निर्गुण गुण नहीं कोई, नानक दीजा नाम दान।